घर ही में अमृत भरपूर है, मनमुखा साधना पाए घर ही में। हुण घर दा मतलब मन, वो एक दे मन दी थोड़ी गल कीती, कहिंदे घर ही में अमृत भरपूर है। कहिंदे भाई कदी विचार करके देख तू, अमृत सारिआं दे अंदर ही भरिआ है, कोई जी खाली नहीं है, अमृत सारिआं अंदर ही भरिआ है। पर मनमुखा साधना पाया, जिहड़े अपने मन मगर चलते ने, जिहड़े अपने अंदर दे विचारां मगर चलते ने, वह इस अमृत तक पहुंच नहीं कर सकते। जुगो जुग अटल धन धन साहब श्री गुरु ग्रंथ साहब जी की। निघी जी गोदानंद मन के गुरु जो प्यारी सतसंग जी हो, अमन बिरतियां कागर करिए, गुरु चरणा च लवाइए हाजरियां, हाजरियां लवाद्या मन बिरतियां कागर करदे गज के बोलना जी, वाहेगुरु जी का खालसा वाहेगुरु जी की फतेह। गुरु प्यारे उन्हें आप जी गुरसिखा पासों रस पिंड कीर्तन सरवण कर रहे थे, बड़े प्यार दे नाल, बड़े सत्कार दे नाल गुरसिख प्यारे आप जी ने कीर्तन सरवण करा रहे सन। सो गुरु प्यारो आओ थोड़े समय ले गुरमत विचारा करिए, गुरु चरणा दे विच अपनी मन बिरती में अपनी सुरत में टिकाइए, क्योंकि वड्डे भाग होंदे ने जदों उदों कित मन में यह समा प्राप्त होंदा। सब तो वड्डिया भागा की निशानी जिहड़ी है, जदे कितें बंदा मन विचार करे तो मनुख का जन्म जिहड़ा है ते वड्डिया भागा की निशानी है। बाणी चो पढ़ दो आप जी, वड्डे भाग ऐ शरीर पाया, कहिंदे हे मना तेरे वड्डे भाग होए ਤਾਂ ਤੈਨੂੰ ਜਾ ਕੇ ਇਹ ਸਰੀਰ ਮਿਲਿਆ। ਇਸ ਤੋਂ ਪਹਿਲਾਂ ਜਿੰਨੇ ਸਰੀਰ ਤੂੰ ਭੋਗਦਾ ਰਿਹਾ ਉਹਨਾਂ ਸਰੀਰਾਂ ਦੇ ਅੰਦਰ ਤੈਨੂੰ ਪਰਮਾਤਮਾ ਦੇ ਮਿਲਾਪ ਦਾ ਕੋਈ ਸਮਾਂ ਨਹੀਂ ਮਿਲਿਆ। ਇੱਥੇ ਤੈਨੂੰ ਸਮਾਂ ਮਿਲਿਆ, ਤੂੰ ਵੱਡਿਆਂ ਭਾਗਾਂ ਵਾਲਾ ਹੈ, ਤੇਰੇ 'ਤੇ ਬੜੀ ਕਿਰਪਾ ਹੋਈ ਹੈ, ਤੂੰ ਮੇਰੀ ਕਿਰਪਾ 'ਤੇ ਮਾਨੁੱਖ ਦੇ ਪਈ ਹੈ। ਹੁਣ ਆਪ ਜੀ ਨੇ ਵਿਚਾਰ ਕਰਨਾ, ਕਹਿੰਦੇ ਇਹ ਜਿਹੜਾ ਜਨਮ ਹੈ, ਇਹ ਜਿਹੜਾ ਸਮਾਂ ਹੈ, ਕਿੰਨਾ ਕੁ ਅਮੋਲਕ ਹੈ, ਕਿੱਥੋਂ ਤੱਕ ਪਹੁੰਚ ਸਕਦੇ ਹਾਂ ਆਪਾਂ ਇਸ ਜਨਮ ਦੇ ਅੰਦਰ। ਜਿਹੜਾ ਮਨ ਹੈ, ਧੰਨ ਗੁਰੂ ਨਾਨਕ ਪਾਤਸ਼ਾਹ 932 ਅੰਗ ਦੇ ਉੱਤੇ ਕਹਿਣ ਲੱਗੇ, ਕਹਿੰਦੇ ਖੋਜਤ ਖੋਜਤ ਅੰਮ੍ਰਿਤ ਪੀਆ, ਖੋਜਤ ਖੋਜਤ ਅੰਮ੍ਰਿਤ ਪੀਆ। ਕਹਿਣ ਲੱਗੇ ਇਹ ਜਿਹੜਾ ਜਨਮ ਹੈ, ਇਹਦਾ ਸਮਾਂ ਹੈ, ਇਹਦਾ ਸਰੀਰ ਹੈ, ਇਹਦੇ ਅੰਦਰ ਜਿਹੜਾ ਮਨ ਹੈ ਉਹ ਆਪਣੇ ਆਪ ਦੀ ਖੋਜ ਕਰ ਸਕਦਾ ਹੈ, ਆਪਣੇ ਆਪ ਦੀ ਪਹਿਚਾਣ ਕਰ ਸਕਦਾ ਹੈ। ਕਹਿੰਦੇ ਜਦੋਂ ਮੈਂ ਆਪਣਾ ਜਿਹੜਾ ਮਨ ਹੈ ਉਹਦੀ ਖੋਜ ਕੀਤੀ, ਖੋਜਤ ਖੋਜਤ, ਕਹਿੰਦਾ ਪਾਓ ਖੋਜਦਿਆਂ ਖੋਜਦਿਆਂ, ਆਪ ਜੀ ਬਾਣੀ ਚੋਂ ਪੜ੍ਹ ਦਿਓ, ਇਸ ਮਨ ਕੋ ਕੋਈ ਖੋਜੋ ਪਾਈ, ਮਨ ਖੋਜਤ ਨਾਮ ਨੌਨ ਦੁਪਾਈ। ਕਹਿੰਦੇ ਇਸ ਮਨ ਕੋ ਕੋਈ ਖੋਜੋ ਪਾਈ, ਕਹਿੰਦੇ ਇਸ ਮਨ ਦੀ ਕੋਈ ਖੋਜ ਕਰੋ। ਹੁਣ ਧਿਆਨ ਦੇਣਾ, ਪਿਛਲਿਆਂ ਜਾਮਾਂ ਦੇ ਅੰਦਰ ਇਸ ਮਨ ਦੀ ਕੋਈ ਖੋਜ ਨਹੀਂ ਕਰ ਸਕਦਾ, ਕੇਵਲ ਤਾਂ ਕੇਵਲ ਇੱਕ ਸਰੀਰ ਹੈ ਮਨੁੱਖ ਦਾ ਜਿਹਦੇ ਅੰਦਰ ਅਸੀਂ ਇਸ ਮਨ ਦੀ ਖੋਜ ਕਰ ਸਕਦੇ ਹਾਂ। ਕਿਵੇਂ ਕਰ ਸਕਦੇ ਹਾਂ? ਗੁਰੂ ਚਰਨਾਂ ਨਾਲ ਜੁੜ ਕੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਅਸੀਂ ਮਨ ਦੀ ਖੋਜ ਕਰ ਸਕਦੇ ਹਾਂ। ਅਤੇ ਗੁਰੂ ਸਾਹਿਬ ਸਮਝਾਉਣ ਨੂੰ ਖੋਜਤ ਖੋਜਤ ਅੰਮ੍ਰਿਤ ਪੀਆ, ਕਹਿੰਦੇ ਮੈਂ ਖੋਜਦਿਆਂ ਖੋਜਦਿਆਂ ਕਿੱਥੇ ਪਹੁੰਚਿਆ? ਅੰਮ੍ਰਿਤ ਪੀਆ। ਹੁਣ ਅੰਮ੍ਰਿਤ ਕਿਹਨੂੰ ਕਹਿੰਦੇ ਆ? ਧਿਆਨ ਦੇਣਾ ਜਨਾਬ, ਅੰਮ੍ਰਿਤ ਕਿਹਨੂੰ ਕਹਿੰਦੇ ਆ? ਆਮ੍ਰਿਤ, ਅੱਗੇ ਐੜਾ ਲੱਗ ਗਿਆ ਅੰਮ੍ਰਿਤ ਦੇ, ਜਿੱਥੇ ਜਾ ਕੇ ਸਾਡੀ ਮ੍ਰਿਤੂ ਦਾ ਖਾਤਮਾ ਹੋ ਜਾਂਦਾ, ਸਾਡੀ ਮ੍ਰਿਤੂ ਖਤਮ ਹੋ ਜਾਂਦੀ, ਉਸ ਤੋਂ ਬਾਅਦ ਸਾਨੂੰ ਕਦੀ ਮ੍ਰਿਤੂ ਨਹੀਂ ਆਉਂਦੀ। ਉਸ ਸ਼ਬਦ ਦਾ ਨਾਮ ਕੀ ਹੈ? ਅੰਮ੍ਰਿਤ। ਆਪਸੀ ਧਿਆਨ ਦੇ ਕੇ ਦੇਖਣਾ, ਕਹਿੰਦੇ ਖੋਜਤ ਖੋਜਤ ਅੰਮ੍ਰਿਤ ਪੀਆ, ਕਹਿੰਦੇ ਮੈਂ ਖੋਜਦਿਆਂ ਖੋਜਦਿਆਂ ਉਸ ਜਲ ਤੱਕ ਪਹੁੰਚਿਆ, ਉਸ ਅੰਮ੍ਰਿਤ ਤੱਕ ਪਹੁੰਚਿਆ, ਜਿਸ ਤੱਕ ਪਹੁੰਚਣ ਦੇ ਵਿੱਚ ਮੈਨੂੰ ਇੱਕ ਆਨੰਦ ਮਹਿਸੂਸ ਹੋਇਆ ਕਿ ਉੱਥੇ ਪਹੁੰਚਣ ਤੋਂ ਬਾਅਦ ਮੇਰੀ ਮੌਤ ਖਤਮ ਹੋ ਗਈ, ਉਸ ਤੋਂ ਬਾਅਦ 'ਚ ਮੈਨੂੰ ਕਦੀ ਮੌਤ ਨਹੀਂ ਆਉਣੀ, ਮੈਂ ਉੱਥੇ ਪਹੁੰਚ ਗਿਆ। ਕਹਿੰਦੇ ਦਾਤ ਪਈ ਕਿੱਥੇ ਹੈ? ਅਤੇ ਦਾਤ ਪਈ ਕਿੱਥੇ ਹੈ? ਅਤੇ ਆਪ ਜੀ ਗੁਰਬਾਣੀ ਚੋਂ ਪੜ੍ਹ ਦਿਓ, ਆਪ ਜੀ ਬੜੇ ਆਰਾਮ ਦੇ ਨਾਲ ਬਾਣੀ ਚੋਂ ਪੜ੍ਹ ਦਿਓ, ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ। ਹੁਣ ਇੱਥੇ ਆਪਾਂ ਵਿਚਾਰ ਕਰਨਾ ਹੈ ਮਨ ਮੰਦਰ। ਹੁਣ ਜਿੱਥੇ ਮੰਦਰ ਅੱਖਰ ਆ ਜਾਂਦਾ, ਮੰਦਰ ਅੱਖਰ ਕਦੋਂ ਆਉਂਦਾ ਹੈ? ਜਿੱਥੇ ਕੋਈ ਬਹੁਤ ਅਮੋਲਕ ਚੀਜ਼ ਪਈ ਹੋਵੇ, ਵੱਡਮੁੱਲੀ ਦਾਤ ਪਈ ਹੋਵੇ, ਜਿੱਦਾਂ ਆਪਾਂ ਇੱਥੇ ਬੈਠੇ ਹਾਂ, ਇਹਦੀ ਬਿਲਡਿੰਗ ਹੈ, ਇਹਨੂੰ ਆਪਾਂ ਗੁਰਦੁਆਰਾ ਕਹਿੰਦੇ ਹਾਂ। ਕਦੋਂ ਗੁਰਦੁਆਰਾ ਕਹਿਣ ਲੱਗੇ? ਬਿਲਡਿੰਗ ਬਣਦੀ ਪਈ ਹੈ, ਪਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਗਈ ਹੈ ਕਦੋਂ ਕਹਿਣ ਲੱਗੇ? ਜਦੋਂ ਇੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਉਸ ਪ੍ਰਕਾਸ਼ ਕਰਕੇ ਇਹ ਜਿਹੜੀ ਬਿਲਡਿੰਗ ਹੈ ਇਹਦਾ ਮੁੱਲ ਵੱਧ ਗਿਆ ਔਰ ਇਹ ਗੁਰਦੁਆਰਾ ਬਣ ਗਿਆ। ਇੱਦਾਂ ਹੀ ਮੰਦਰ ਜਿੱਥੇ ਕੋਈ ਅਮੁੱਲਕ ਦਾਤ ਜਿਹਦੇ ਕੋਈ ਕੀਮਤ ਦੇ ਨਹੀਂ ਸਕਦਾ, ਜਿਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ, ਉਹ ਦਾਤ ਪਈ ਹੋਵੇ ਤੇ ਉਹਨੂੰ ਮੰਦਰ ਕਹਿੰਦੇ ਆ। ਤੇ ਗੁਰੂ ਸਾਹਿਬਾਨ ਸਮਝਾਉਣ ਲੱਗੇ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨ ਮੰਦਰ, ਕਹਿੰਦੇ ਨਾ ਮਨ ਹੈ ਨਾ ਇਹੀ ਮੰਦਰ ਹੈ, ਕਹਿੰਦਾ ਆਪਾਂ ਮਨ ਦੇ ਅੰਦਰ ਹੀ ਉਹ ਅਮੋਲਕ ਦਾਤ ਪਈ ਹੈ, ਉਹ ਅਮੋਲਕ ਜਲ ਪਿਆ ਹੈ, ਉਹ ਅੰਮ੍ਰਿਤ ਪਿਆ ਹੈ। ਆਪ ਜੀ ਬਾਣੀ ਚੋਂ ਪੜ੍ਹਦੇ ਹੋ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਦਸਣਾ। ਸੂਰਜ ਕਹਿਣ ਲੱਗੇ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਕਹਿੰਦੇ ਨਾ ਪ੍ਰਭੂ ਦਾ ਨਾਮ ਹੈ ਇਹ ਸਾਰਿਆਂ ਖਜ਼ਾਨਿਆਂ ਤੋਂ ਅਮੋਲਕ ਹੈ। ਪਿਆ ਕਿੱਥੇ ਆ? ਦੇਹੀ ਮੈਂ ਇਸਕਾ ਵਿਸ਼ਰਾਮ, ਕਹਿੰਦੇ ਇਸ ਸਰੀਰ ਦੇ ਅੰਦਰ, ਇਸ ਮਨ ਦੇ ਅੰਦਰ ਇਹਦਾ ਟਿਕਾ ਹੈ, ਇਹ ਉੱਥੇ ਪਿਆ ਆ। ਤੇ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਹੇ ਮਨਾ, ਤੇਰੇ ਅੰਦਰ ਹੀ ਦਾਤ ਪਈ ਹੈ, ਮਨ ਨੂੰ ਤਾਂ ਮੰਦਰ ਕਿਹਾ ਕਿ ਮਨ ਦੇ ਅੰਦਰ ਹੀ ਉਹ ਅਮੋਲਕ ਦਾਤ ਪਈ ਆ, ਉਹ ਅਮੋਲਕ ਜਲ ਪਿਆ, ਉਹ ਅਮੋਲਕ ਅੰਮ੍ਰਿਤ ਪਿਆ। ਆਪਾਂ ਕੁਛ ਵੀ ਕਹਿ ਲਈਏ, ਗੁਰਬਾਣੀ ਅੰਦਰ ਜਲ ਵੀ ਕਿਹਾ ਨੂੰ, ਠੀਕ ਹੈ, ਜਲ ਥਲ ਚੌਂਦ ਇਸ ਵਰਸਦਾ ਖਾਲੀ ਕੋ ਥਾਂ ਨਾ ਹੈ, ਤੇ ਜਲ ਕਿਹਾ ਇਹਨੂੰ, ਠੀਕ ਹੈ। ਕਈ ਜਗ੍ਹਾ ਤੇ ਨਾਮ ਕਿਹਾ ਇਹਨੂੰ, ਠੀਕ ਹੈ। ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਨਾਮ ਕੇ ਧਾਰੇ ਸਗਲੇ ਜੰਤ, ਸਾਰੀ ਸਿੱਟੀ ਅੰਦਰ ਨਾਮ ਦਾ ਪ੍ਰਕਾਸ਼ ਆ। ਉਹ ਨਾਮ ਕੀ ਹੈ? ਪਰਮਾਤਮਾ। ਅੰਮ੍ਰਿਤ ਕੀ ਹੈ? ਪਰਮਾਤਮਾ। ਸ਼ਬਦ ਕੀ ਹੈ? ਪਰਮਾਤਮਾ। ਜਲ ਕੀ ਹੈ? ਪਰਮਾਤਮਾ। ਸੋ ਧਿਆਨ ਨਾਲ ਵਿਚਾਰ ਕਰਨੀ ਆਪਾਂ ਕਿ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਭੋੜਿਆ ਮਨਾ, ਮਨ ਮੰਦਰ, ਜਿਹੜਾ ਮਨ ਹੈ ਇਹ ਮੰਦਰ ਹੈ, ਇਹਦੇ ਅੰਦਰ ਹੀ ਉਹ ਅੰਮ੍ਰਿਤ ਪਿਆ ਹੈ, ਇਹਦੇ ਅੰਦਰ ਹੀ ਉਹ ਜਲ ਪਿਆ ਹੈ, ਜਿਹਦੇ ਤੱਕ ਪਹੁੰਚ ਕਰਨ ਲਈ ਤੈਨੂੰ ਮਨੁੱਖ ਦਾ ਜਨਮ ਮਿਲਿਆ। ਜਦੋਂ ਮਨੁੱਖ ਦੇ ਜਨਮ ਅੰਦਰ ਤੋਂ ਗੁਰੂ ਦੇ ਲੜ ਲੱਗਦਾ, ਗੁਰੂ ਦੇ ਲੜ ਲੱਗਦਾ, ਗੁਰੂ ਚਰਨਾਂ ਦੇ ਵਿੱਚੋਂ ਤੈਨੂੰ ਦਾਤ ਮਿਲਦੀ, ਉਹਨੂੰ ਵੀ ਅੰਮ੍ਰਿਤ ਕਹਿੰਦੇ ਆ। ਅੰਮ੍ਰਿਤ ਨਾਮ ਪਰਮੇਸ਼ਵਰ ਤੇਰਾ ਜੋ ਸਿਮਰੈ ਸੋ ਜੀਵੇ। ਗੁਰੂ ਦੇ ਚਰਨਾਂ ਵਿੱਚੋਂ ਮਿਲਿਆ ਸ਼ਬਦ, ਉਹ ਵੀ ਅੰਮ੍ਰਿਤ ਹੈ। ਕਹਿੰਦੇ ਜਦੋਂ ਉਸ ਅੰਮ੍ਰਿਤ ਦੀ ਵਰਤੋਂ ਕਰਦਾ, ਸ਼ਬਦ ਦੀ ਵਰਤੋਂ ਕਰਦਾ ਹੈ, ਉਹ ਸ਼ਬਦ ਤੈਨੂੰ ਉਹ ਸ਼ਬਦ ਤੱਕ ਪਹੁੰਚਾ ਦਿੰਦਾ, ਉਹ ਅੰਮ੍ਰਿਤ ਤੈਨੂੰ ਉਸ ਅੰਮ੍ਰਿਤ ਤੱਕ ਪਹੁੰਚਾ ਦਿੰਦਾ ਜੋ ਤੇਰੇ ਅੰਦਰ ਪਿਆ, ਜੋ ਤੇਰੇ ਅੰਦਰ ਪਿਆ। ਤਾਂ ਉਹਨਾਂ ਨੇ ਕਿਹਾ ਮਨ ਮੰਦਰ ਤਨ ਵੇਸ ਕਲੰਦਰ। ਧਿਆਨ ਦੇਣਾ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਨਾ ਮੇਰਾ ਮਨ ਹੈ ਇਹ ਮੰਦਰ ਹੈ, ਇਹਦੇ ਅੰਦਰੋਂ ਉਹ ਅੰਮ੍ਰਿਤ ਪਿਆ, ਇਹਦੇ ਅੰਦਰੋਂ ਜਲ ਪਿਆ, ਇਹਦੇ ਅੰਦਰੋਂ ਉਹ ਮੁਲਕ ਦਾਤ ਪਈ ਹੈ, ਉਸ ਪਰਮਾਤਮਾ ਰੱਖੀਏ। ਮਨ ਮੰਦਰ ਤਨ ਵੇਸ ਕਲੰਦਰ, ਤਨ ਕੀ ਹੈ? ਗਿਆਨ ਇੰਦਰੇ। ਤਨ ਦਾ ਭਾਵ ਸਰੀਰ, ਸਰੀਰ ਦਾ ਭਾਵ ਗਿਆਨ ਇੰਦਰੇ। ਕਹਿੰਦੇ ਜਿਹੜੇ ਮੇਰੇ ਗਿਆਨ ਇੰਦਰੇ ਆ, ਤਨ ਵੇਸ ਕਲੰਦਰ। ਕਲੰਦਰ ਕਿਹਨੂੰ ਕਹਿੰਦੇ ਆ? ਰਮਤਾ ਸਾਧੂ, ਫਕੀਰ। ਕਹਿੰਦੇ ਜਿਹੜੇ ਮੇਰੇ ਗਿਆਨ ਇੰਦਰੇ ਆ, ਕਹਿੰਦੇ ਜਦੋਂ ਦਾ ਮੈਂ ਗੁਰੂ ਚਰਨਾਂ ਨਾਲ ਜੁੜਿਆ, ਜਦੋਂ ਦਾ ਮੈਂ ਗੁਰੂ ਸ਼ਬਦ ਨਾਲ ਜੁੜਿਆ, ਤੇ ਮੇਰੇ ਅੰਦਰ ਤਬਦੀਲੀ ਆ ਗਈ। ਕੈਸੀ ਤਬਦੀਲੀ ਆ ਗਈ? ਕਿ ਮੇਰਾ ਮਨ ਮੰਦਰ ਹੈ, ਮੈਨੂੰ ਸਮਝ ਲੱਗ ਗਈ ਕਿ ਮੇਰੇ ਮਨ ਦੇ ਅੰਦਰ ਹੀ ਉਹ ਅਮੋਲਕ ਦਾਤ ਪਈ, ਅੰਮ੍ਰਿਤ ਪਿਆ, ਜਲ ਪਿਆ, ਸ਼ਬਦ ਪਿਆ, ਜਿਹਨੂੰ ਆਪਾਂ ਹੋਰ ਵੀ ਬੜੇ ਢੰਗ ਨਾਲ ਪੜਿਆ ਬਾਣੀ ਦੇ ਵਿੱਚੋਂ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀ ਪਨਹਾਰੀ। ਕਹਿੰਦੇ ਮੇਰੇ ਅੰਦਰ ਖੂਹ ਹੈ ਔਰ ਅੰਮ੍ਰਿਤ ਨਾਲ ਭਰਿਆ, ਉਹ ਖੂਹ ਕਿਹੜਾ? ਮਨ ਹੈ। ਕਹਿੰਦੇ ਉਹ ਅੰਮ੍ਰਿਤ ਨਾਲ ਭਰਿਆ ਹੋਇਆ ਹੈ, ਕਹਿੰਦੇ ਉਹਦੇ ਅੰਦਰ ਅੰਮ੍ਰਿਤ ਭਰਿਆ ਹੋਇਆ ਹੈ। ਪਰ ਸ਼ਬਦੇ ਕਾਢ ਪੀਏ ਪਨਹਾਰੀ, ਪਨਹਾਰੀ ਕੌਣ ਆ? ਆਤਮਾ, ਸੁਰਤ ਸਾਡੀ। ਕਹਿੰਦੇ ਉਹ ਸੁਰਤ ਪੀ ਸਕਦੀ ਹੈ, ਪਰ ਕਿਵੇਂ ਪੀ ਸਕਦੀ ਹੈ? ਸ਼ਬਦੇ ਕਾਢ ਪੀਏ ਪਨਹਾਰੀ। ਕਹਿੰਦੇ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਕੀ ਹੈ? ਇੱਕ ਡੋਲੂ ਹੈ, ਇੱਕ ਬਾਲਟੀ ਹੈ। ਮੇਰਾ ਧਿਆਨ ਕੀ ਹੈ? ਇੱਕ ਲੱਜ ਹੈ, ਰੱਸੀ ਹੈ। ਕਹਿੰਦੇ ਅਗਰ ਧਿਆਨ ਰੂਪੀ ਰੱਸੀ ਦੇ ਨਾਲ ਗੁਰੂ ਦੇ ਸ਼ਬਦ ਰੂਪੀ ਡੋਲੂ ਨੂੰ ਬੰਨ ਕੇ ਵਿੱਚ ਲਟਕਾਇਆ ਜਾਵੇ, ਤੇ ਉਹਦਾ ਗੁਰੂ ਦਾ ਸ਼ਬਦ ਡੋਲੂ ਹੈ, ਉਹ ਸਾਡੇ ਮਨ ਰੂਪੀ ਮੰਦਰ ਦੇ ਅੰਦਰੋਂ ਹੀ ਉਸ ਅੰਮ੍ਰਿਤ ਨੂੰ ਕੱਢ ਕੇ ਲੈ ਆਉਂਦਾ ਹੈ, ਜਿਹੜਾ ਸਾਡੇ ਅੰਦਰ ਪਿਆ। ਸਿਰਫ ਵਿਚਾਰ ਕਰਨੀ ਆਪਾਂ, ਜਿਹਦੇ 'ਚ ਵਿਚਾਰ ਨਹੀਂ ਕਰਦੇ, ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ। ਤਾਂ ਗੁਰੂ ਸਾਹਿਬਾਨ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਭੋਲਿਆ ਮਨ ਮੰਦਰ ਤਨ ਵੇਸ ਕਲੰਦਰ। ਕਹਿੰਦੇ ਮੇਰਾ ਮਨ ਮੰਦਰ ਹੈ, ਉਹਦੇ ਅੰਦਰ ਕੀਮਤੀ ਦਾਤ ਪਈ ਹੈ, ਅੰਮ੍ਰਿਤ, ਸ਼ਬਦ, ਪਰਮਾਤਮਾ, ਅਕਾਲ ਪੁਰਖ, ਜੋ ਮਰਜ਼ੀ ਕਹਿ ਲਓ, ਠੀਕ ਹੈ, ਉਹ ਅੰਦਰ ਪਿਆ ਹੈ। ਅਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਵੀ ਜ਼ਿੰਦਗੀ ਤਨ ਮੰਦਰ ਤਨ ਵੇਸ ਕਲੰਦਰ। ਕਹਿੰਦੇ ਜਿਹੜੇ ਮੇਰੇ ਗਿਆਨ ਇੰਦਰ ਆ, ਇਹ ਰਮਤਾ ਸਾਧੂ ਬਣ ਗਏ, ਰਮਤਾ ਸਾਧੂ ਬਣ ਗਏ ਆ। ਹੁਣ ਜਿਹੜਾ ਮੇਰਾ ਧਿਆਨ ਹੈ ਉਹ ਅੰਦਰ ਦੇ ਸ਼ਬਦ ਵੱਲ ਜਾਂਦਾ ਹੈ, ਅੰਦਰ ਦੇ ਅੰਮ੍ਰਿਤ ਵੱਲ ਜਾਂਦਾ ਹੈ, ਮੇਰੀ ਉਸ ਤੱਕ ਪਹੁੰਚ ਹੋ ਗਈ ਹੈ, ਅਤੇ ਮੇਰੇ ਗਿਆਨ ਇੰਦਰੇ ਵੀ ਉਸੇ ਪਾਸੇ ਨੂੰ ਭੱਜਦੇ ਹੋਣ, ਹੁਣ ਮੇਰੇ ਗਿਆਨ ਇੰਦਰੇ ਬਾਹਰ ਨਹੀਂ ਜਾਂਦੇ। ਕਿਵੇਂ? ਤਜਰਬਾ ਕਰਿਆ ਕਰੋ, ਜਦੋਂ ਅੰਦਰੋਂ ਅੰਮ੍ਰਿਤ ਪ੍ਰਗਟ ਹੁੰਦਾ ਹੈ, ਜਦੋਂ ਅੰਦਰੋਂ ਸ਼ਬਦ ਪ੍ਰਗਟ ਹੁੰਦਾ ਹੈ, ਅੰਦਰਲੀ ਅਵਸਥਾ ਉਜਾਗਰ ਹੁੰਦੀ ਹੈ, ਇਹਨੂੰ ਆਪਾਂ ਬ੍ਰਹਮ ਗਿਆਨ ਵੀ ਕਹਿੰਦੇ ਹਾਂ। ਜਦੋਂ ਉਜਾਗਰ ਹੁੰਦਾ, ਜਿਹੜੇ ਗਿਆਨ ਇੰਦਰੇ ਨੇ ਇਹ ਮਸਤ ਹੋ ਜਾਂਦੇ, ਜਿਵੇਂ ਭਗਤ ਨਾਮਦੇਵ ਦੀ ਪੰਕਤੀ ਆਪਾਂ ਪੜ੍ਹ ਲਈਏ। ਭਗਤ ਨਾਮਦੇਵ ਜੀ ਅੰਦਰ ਪ੍ਰਗਟ ਹੋਇਆ, ਅੰਦਰ ਬ੍ਰਹਮ ਗਿਆਨ ਪ੍ਰਗਟ ਹੋਇਆ, ਅੰਮ੍ਰਿਤ ਪ੍ਰਗਟ ਹੋਇਆ, ਤੇ ਗਿਆਨ ਇੰਦਰੀਆਂ ਦੇ ਜ਼ਰੀਏ ਸੰਸਾਰ ਨੂੰ ਵੇਖਦੇ ਆ, ਇਹਨਾਂ ਅੱਖਾਂ ਦੇ ਜ਼ਰੀਏ ਸੰਸਾਰ ਨੂੰ ਵੇਖਦੇ। ਜਦੋਂ ਸੰਸਾਰ ਨੂੰ ਵੇਖਦੇ ਆ ਤੇ ਲੋਕਾਂ ਨੂੰ ਦੱਸਦੇ ਆ ਵੀ ਇਹ ਸੰਸਾਰ ਕੌਣ ਹੈ, ਕੀ ਕਹਿੰਦੇ ਆ? ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਕਿਉਂ ਕਿਹਾ ਉਹਨਾਂ ਨੇ ਸਭ ਗੋਬਿੰਦ ਹੈ? ਹੁਣ ਦੇਖਣ ਵਾਲੀ ਗੱਲ ਹੈ, ਆਪਣੀਆਂ ਅੱਖਾਂ ਜਿਹੜੀਆਂ ਆਪਾਂ ਅੱਖਾਂ ਨਾਲ ਸੰਸਾਰ ਨੂੰ ਵੇਖਦੇ ਹਾਂ। ਬੜਾ ਔਖਾ ਕਹਿਣਾ ਵੀ ਸਾਰੇ ਇੱਕੋ ਜਿਹੇ, ਬਹੁਤ ਔਖਾ ਹੈ ਨਾ। ਹੁਣ ਤੁਸੀਂ ਬੈਠੇ ਹੋ, ਕਿਸੇ ਨੇ ਕੋਈ ਦਸਤਾਰ ਸਜਾਈ ਹੈ, ਕਿਸੇ ਨੇ ਕੋਈ ਦਸਤਾਰ ਸਜਾਈ ਹੈ, ਤੇ ਕੋਈ ਉੱਠ ਕੇ ਬੰਦਾ ਕਹਿ ਦੇਵੇ ਵੀ ਕਮਾਲ ਆ, ਸਾਰੇ ਇੱਕੇ ਰੰਗ ਦੀਆਂ ਪੱਗਾਂ ਬੰਨੀ ਫਿਰਦੇ, ਆਪਾਂ ਕੀ ਕਹਾਂਗੇ? ਪਾਗਲ ਹੈ, ਪਾਗਲ, ਅਕਲ ਨਹੀਂ, ਅੰਨਾ ਹੋਣਾ। ਸਾਡੀ ਬਿਰਤੀ ਏਦਾਂ ਦੀ, ਅਸੀਂ ਫੱਟ ਕਹਿਣਾ ਅੰਨਾ ਹੋਣਾ ਹੈ। ਕਿਹੜੀ ਗੱਲੋਂ? ਕਿਉਂਕਿ ਸਾਡੇ ਅੰਦਰ ਅਗਿਆਨਤਾ ਹੈ, ਸਾਡੇ ਅੰਦਰ ਆਪ ਅਸੀਂ ਅੰਨੇ ਹਾਂ, ਸਾਨੂੰ ਅੰਨੇ ਨੂੰ ਅੰਨਾ ਦਿਖਾਈ ਦਿੰਦਾ, ਅਸੀਂ ਕਹਿਣਾ ਅੰਨਾ ਹੋਣਾ। ਪਰ ਕਿਸੇ ਨੇ ਕਹਿਣਾ ਭੋਲਿਓ ਅੰਨਾ ਨਹੀਂ ਹੈ, ਉਹਦਾ ਕਸੂਰ ਕੋਈ ਨਹੀਂ ਹੈ, ਉਹਦੀਆਂ ਅੱਖਾਂ ਖਰਾਬ ਨਹੀਂ ਹੈਗੀਆਂ, ਉਹਦੇ ਅੰਦਰ ਦੀ ਬਿਰਤੀ ਬਦਲ ਗਈ, ਉਹਨੂੰ ਸਾਰੇ ਇੱਕੋ ਜਿਹੇ ਨਜ਼ਰ ਆਉਣ ਰਹੇ, ਉਹ ਬਿਰਲਾ, ਉਹ ਬਿਰਲਾ। ਠੀਕ, ਉੱਥੇ ਭਗਤ ਨਾਮਦੇਵ ਜੀ ਕਹਿੰਦੇ, ਕਹਿੰਦੇ ਮੇਰੇ ਜਿਹੜੇ ਗਿਆਨ ਇੰਦਰੇ ਆ, ਕਹਿੰਦੇ ਜਿਵੇਂ ਮੇਰੀ ਸੁਰਤ ਅੰਦਰ ਦੇ ਅੰਮ੍ਰਿਤ ਤੱਕ ਪਹੁੰਚੀ, ਅੰਦਰਲੇ ਅੰਮ੍ਰਿਤ ਨੂੰ ਉਜਾਗਰ ਕੀਤਾ, ਅੰਦਰਲੇ ਅੰਮ੍ਰਿਤ ਦੀ ਘੁੱਟ ਪੀਤੀ, ਮੇਰੇ ਗਿਆਨ ਦੇ ਮਸਤ ਹੋ ਗਏ, ਮੇਰੇ ਗਿਆਨ ਦੇ ਰਮਤੇ ਹੋ ਗਏ। ਇੱਦਾਂ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਖੋਜਤ ਖੋਜਤ ਅੰਮ੍ਰਿਤ ਪੀਆ, ਜਿਹਦੇ ਜਦੋਂ ਮੈਂ ਖੋਜਦਿਆਂ ਖੋਜਦਿਆਂ ਅੰਮ੍ਰਿਤ ਪੀਤਾ ਨਾ, ਕਹਿੰਦੇ ਮੈਂ ਉਸ ਅੰਮ੍ਰਿਤ ਤੱਕ ਪਹੁੰਚ ਕੀਤੀ, ਕਹਿੰਦੇ ਮੇਰੇ ਵੀ ਗਿਆਨ ਦੇ ਰਮਤ ਹੋ ਗਏ, ਮਸਤਾਨੇ ਹੋ ਗਏ, ਰਮਤੇ ਹੋ ਗਏ। ਪਾਤਸ਼ਾਹ ਕਿਵੇਂ ਪੜ੍ਹਿਆ ਕਰੋ ਧਿਆਨ ਨਾਲ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਕਹਿੰਦੇ ਯਾਰ ਮੈਨੂੰ ਮਹਿਸੂਸ ਹੋਣ ਲੱਗ ਪਿਆ, ਹਮ ਨਹੀਂ ਚੰਗੇ, ਮੈਂ ਨਹੀਂ ਚੰਗਾ, ਪਰ ਬੁਰਾ ਨਹੀਂ ਕੋਈ, ਸੰਸਾਰ 'ਤੇ ਕੋਈ ਪੁਰਾਣੀ ਬੁਰਾ ਨਹੀਂ ਹੈ। ਕਿਹੜੀ ਗੱਲੋਂ? ਕਿਉਂਕਿ ਮੇਰੀ ਅੰਦਰ ਦੀ ਬਿਰਤੀ, ਮੇਰੀ ਸੁਰਤ ਉਸ ਅੰਮ੍ਰਿਤ ਤੱਕ ਪਹੁੰਚ ਗਈ ਹੈ, ਉਸ ਪ੍ਰਕਾਸ਼ ਤੱਕ ਪਹੁੰਚ ਗਈ ਹੈ, ਉਸ ਜਲ ਤੱਕ ਪਹੁੰਚ ਗਈ ਹੈ, ਜਿਹਦੀ ਘੁੱਟ ਪੀਣ ਦੇ ਨਾਲ ਬਿਰਤੀ ਬਦਲ ਜਾਂਦੀ ਹੈ, ਜਿਹਦੇ ਪੀਣ ਦੇ ਨਾਲ ਸੁਰਤ ਤਬਦੀਲ ਹੋ ਜਾਂਦੀ ਹੈ, ਜਿਹਦੇ ਪੀਣ ਦੇ ਨਾਲ ਸਾਰੀ ਸ੍ਰਿਸ਼ਟੀ ਇੱਕ ਜਿਹੀ ਨਜ਼ਰ ਆਉਣ ਲੱਗ ਪੈਂਦੀ। ਕਹਿੰਦੇ ਮੈਂ ਉਹ ਅੰਮ੍ਰਿਤ ਪੀਤਾ, ਖੋਜਤ ਖੋਜਤ ਅੰਮ੍ਰਿਤ ਪੀਆ। ਧਿਆਨ ਨਾਲ ਬਾਣੀ ਚੋਂ ਪੜ੍ਹੋ, ਅੰਮ੍ਰਿਤ ਸਾਰਿਆਂ ਦੇ ਅੰਦਰ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧਨਾ ਦਾ ਹੈ, ਘਰ ਹੀ ਮੈਂ। ਹੁਣ ਘਰ ਦਾ ਮਤਲਬ ਮਨ, ਉਹ ਇੱਕ ਦੇ ਮਨ ਦੀ ਥੋੜ੍ਹੀ ਗੱਲ ਕੀਤੀ, ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਕਹਿੰਦੇ ਭਾਈ ਕਦੀ ਵਿਚਾਰ ਕਰਕੇ ਦੇਖ, ਤੂੰ ਅੰਮ੍ਰਿਤ ਸਾਰਿਆਂ ਦੇ ਅੰਦਰ ਹੀ ਭਰਿਆ ਹੈ, ਕੋਈ ਜੀ ਖਾਲੀ ਨਹੀਂ ਹੈ, ਅੰਮ੍ਰਿਤ ਸਾਰਿਆਂ ਅੰਦਰ ਹੀ ਭਰਿਆ ਹੈ। ਪਰ ਮਨਮੁੱਖਾ ਸਾਧਨਾ ਪਾਇਆ, ਜਿਹੜੇ ਆਪਣੇ ਮਨ ਮਗਰ ਚੱਲਦੇ ਨੇ, ਜਿਹੜੇ ਆਪਣੇ ਅੰਦਰ ਦੇ ਵਿਚਾਰਾਂ ਮਗਰ ਚੱਲਦੇ ਨੇ, ਉਹ ਇਸ ਅੰਮ੍ਰਿਤ ਤੱਕ ਪਹੁੰਚ ਨਹੀਂ ਕਰ ਸਕਦੇ। ਇਹ ਤੱਕ ਪਹੁੰਚਦੇ ਕੌਣ ਆ? ਜਿਹੜੇ ਗੁਰੂ ਦੇ ਸਨਮੁੱਖ ਹੁੰਦੇ ਨੇ, ਜਿਹੜੇ ਗੁਰੂ ਦੇ ਕਹੇ ਦੇ ਮੁਤਾਬਕ ਚੱਲਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਏ ਪੂਰਨ ਦੇ ਮੁਤਾਬਕ ਚੱਲਦੇ ਨੇ, ਉਹ ਇਸ ਅੰਮ੍ਰਿਤ ਤੱਕ ਪਹੁੰਚ ਜਾਂਦੇ ਨੇ, ਦੂਜਾ ਨਹੀਂ ਪਹੁੰਚਦਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਧਨ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਗੁਰੂ ਸਾਹਿਬ ਕਹਿਣ ਲੱਗੇ, ਜਿਉਂ ਕਸਤੂਰੀ ਮਿਰਗ ਨਾ ਜਾਣੇ। ਕਹਿੰਦੇ ਜਿਹੜਾ ਹਿਰਨ ਹੈ, ਉਹਦੀ ਨਾਭੀ ਦੇ ਅੰਦਰ ਕਸਤੂਰੀ ਹੈ, ਉਹਨੂੰ ਖੁਸ਼ਬੂ ਆਉਂਦੀ ਹੈ। ਜਦੋਂ ਖੁਸ਼ਬੂ ਆਉਂਦੀ ਹੈ ਨਾ, ਉਹ ਭੱਜਾ ਹੀ ਫਿਰਦਾ, ਭਟਕਦਾ ਫਿਰਦਾ, ਸੁੱਕਦਾ ਫਿਰਦਾ, ਕਿ ਖੁਸ਼ਬੂ ਕਿੱਧਰੋਂ ਆਉਂਦੀ ਹੈ? ਸਾਰਾ ਜੰਗਲ ਛਾਨ ਮਾਰਦਾ, ਪਰ ਭੋਲਾ ਨਹੀਂ ਜਾਣਦਾ ਕਿ ਖੁਸ਼ਬੂ ਮੇਰੇ ਅੰਦਰੋਂ ਆਉਂਦੀ ਹੈ। ਭੋਲਿਓ ਉਹੀ ਹਾਲ ਸਾਡਾ, ਕਿ ਅਸੀਂ ਸਭ ਕੁਛ ਕਰਦੇ ਹਾਂ, ਸਾਰੇ ਪਾਸੇ ਭੱਜੇ ਫਿਰਦੇ ਹਾਂ, ਗੁਰੂ ਘਰ ਜਾਂਦੇ ਹਾਂ, ਮੰਦਿਰ ਮਸਜਿਦ ਚਰਚ ਜਾਂਦੇ ਹਾਂ, ਆਪਾਂ ਸਭ ਜਗ੍ਹਾ 'ਤੇ ਜਾਂਦੇ ਹਾਂ, ਪਰ ਭੋਲਿਓ ਅਸੀਂ ਕਿਸੇ ਵਿਰਲੇ ਨੂੰ ਗਿਆਨ ਮਿਲਦਾ ਕਿ ਜਿਹਦੀ ਮੈਂ ਖੋਜ ਕਰਨ ਜਾਂਦਾ, ਉਹ ਮੇਰੇ ਅੰਦਰ ਹੈ, ਮੇਰੇ ਅੰਦਰ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਢੋਲੇ ਸੋ ਭਰਮ ਭੁਲਾਹੀ। ਸਭ ਕੁਛ ਸਾਡੇ ਅੰਦਰ ਹੈ, ਸਭ ਕੁਛ ਸਾਡੇ ਅੰਦਰ ਪਿਆ, ਪਰ ਭੋਲਿਓ ਬਾਹਰ ਢੋਲੇ ਸੋ ਭਰਮ ਭੁਲਾਹੀ। ਜੋ ਬਾਹਰ ਲੱਭਦਾ ਫਿਰਦਾ, ਉਹ ਭੁਲੇਖੇ 'ਚ ਤੁਰਿਆ ਫਿਰਦਾ। ਇਹ ਗੱਲ ਸੱਚ ਆ, ਅਸੀਂ ਭੁਲੇਖੇ 'ਚ ਤੁਰੇ ਫਿਰਦੇ। ਅਸੀਂ ਗੁਰੂ ਘਰ ਆਉਂਦੇ ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚਰਨਾਂ ਵਿੱਚ ਬੈਠਦੇ ਹਾਂ, ਆਪਾਂ ਕਦ ਨਹੀਂ ਬੈਠਦੇ, ਸੋਝੀ ਲੈਣ ਲਈ। ਸਾਡੇ ਅੰਦਰ ਅੰਮ੍ਰਿਤ ਪਿਆ, ਅਸੀਂ ਉਸ ਅੰਮ੍ਰਿਤ ਦੀ ਖੋਜ ਕਰਨੀ ਹੈ, ਉਸ ਅੰਮ੍ਰਿਤ ਤੱਕ ਪਹੁੰਚ ਕਰਨੀ ਹੈ, ਉਹਦੇ ਬਾਰੇ ਅਸੀਂ ਜਾਣਕਾਰੀ ਲੈਂਦੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ। ਸਾਨੂੰ ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਆ, ਬਾਣੀ ਆਪਾਂ ਪੜ੍ਹਦੇ ਹਾਂ, ਬਾਣੀ ਪੜ੍ਹਨ ਦੇ ਨਾਲ ਨਾਲ ਸਾਨੂੰ ਮੱਤ ਆਉਂਦੀ ਹੈ। ਜਦੋਂ ਮੱਤ ਆਉਂਦੀ ਹੈ, ਫਿਰ ਸਾਡੀ ਸੁਰਤ ਸ਼ਬਦ ਨਾਲ ਜੁੜਦੀ ਹੈ, ਜਿਵੇਂ ਜਿਵੇਂ ਸਾਡੀ ਸੁੱਤ ਸ਼ਬਦ ਨਾਲ ਜੁੜਦੀ ਹੈ ਸਾਡੇ ਮਨ ਦੀ ਮੈਲ ਲੱਥਣ ਲੱਗ ਪੈਂਦੀ ਹੈ। ਜਿਵੇਂ ਜਿਵੇਂ ਮਨ ਦੀ ਮੈਲ ਲੱਗਦੀ ਹੈ, ਮਨ ਦੀ ਮੈਲ ਹੌਲੀ ਹੌਲੀ ਲੱਗਦੀ ਹੈ, ਇੱਕ ਦਿਨ ਵਕਤ ਆਉਂਦਾ ਕਿ ਸਾਡੀ ਜਿਹੜੀ ਸੁਰਤ ਆ ਜਿਵੇਂ ਜਿਵੇਂ ਮਨ ਦੀ ਮੈਲ ਲੱਗਦੀ ਹੈ ਸਾਡੀ ਸੁਰਤ ਉੱਥੇ ਪਹੁੰਚ ਕਰ ਲੈਂਦੀ ਹੈ, ਅੰਦਰੋਂ ਅੰਮ੍ਰਿਤ ਦੇ ਦਰਸ਼ਨ ਕਰ ਲੈਂਦੀ ਹੈ, ਅੰਦਰੋਂ ਅੰਮ੍ਰਿਤ ਪੀ ਲੈਂਦੀ ਹੈ, ਅੰਦਰੋਂ ਅੰਮ੍ਰਿਤ ਨੂੰ ਮਹਿਸੂਸ ਕਰ ਲੈਂਦੀ ਹੈ। ਪਰ ਕਦੋਂ? ਜਦੋਂ ਗੁਰੂ ਚਰਨਾਂ ਦੇ ਨਾਲ ਆਪਾਂ ਜੁੜਦੇ ਹਾਂ, ਜਦੋਂ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦੇ ਹਾਂ। ਜੇ ਆਪਾਂ ਪੜ੍ਹੀ ਨਹੀਂ ਧਿਆਨ ਨਾਲ, ਜੇ ਆਪਾਂ ਗੌਰ ਕੀਤੀ ਨਹੀਂ ਧਿਆਨ ਦੇ ਨਾਲ, ਤੇ ਗੁਰੂ ਦੇ ਪਿਆਰੀ ਸਾਧ ਸਿੰਘ ਜੀ ਉਹ ਸਾਡੇ ਤੇ ਲਾਗੂ ਹੋ ਜਾਣਾ, ਪੜ ਪੜ ਗੱਡੀ ਗੱਡੀ ਆਪਾਂ ਪੜ੍ਹਨਾ ਹੀ ਬਣੀ ਜਾਂਦੇ। ਵਿਚਾਰ ਕਰਨੀ ਹੈ, ਅੰਦਰ ਤੱਕ ਜਾਣਾ, ਤਹਿ ਤੱਕ ਜਾਣਾ। ਹੁਣ ਦੇਖੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਖੋਜਤ ਖੋਜਤ ਅੰਮ੍ਰਿਤ ਪੀਆ, ਕਿ ਅਸੀਂ ਤੱਕ ਨਹੀਂ ਪਹੁੰਚਣਾ, ਅਸੀਂ ਵੀ ਪਹੁੰਚਣਾ। ਕਿ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਖੋਜਦੇ ਹਾਂ ਕਿੱਥੇ ਪਹੁੰਚਿਆ, ਮੇਰੇ ਅੰਦਰ ਅੰਮ੍ਰਿਤ ਪਿਆ ਸੀ, ਮੈਂ ਉਹਦੀ ਕੁੱਟ ਪੀਤੀ ਹੈ, ਮੈਂ ਤੱਕ ਪਹੁੰਚ ਕੀਤੀ ਹੈ। ਸਾਡੇ ਮਨ ਵਿੱਚ ਚਾਅ ਹੋਣਾ ਚਾਹੀਦਾ ਕਿ ਅਸੀਂ ਵੀ ਉਸ ਅੰਮ੍ਰਿਤ ਤੱਕ ਪਹੁੰਚਣਾ, ਅਸੀਂ ਵੀ ਉਸ ਅੰਮ੍ਰਿਤ ਤੱਕ ਆਪਣੇ ਆਪ ਨੂੰ ਪਹੁੰਚਾਉਣਾ, ਉਹਦੀ ਕੁੱਟ ਪੀਣੀ ਹੈ। ਸਾਡੇ ਮਨ 'ਚ ਚਾਹ ਨਹੀਂ ਹੈ। ਕਾਰਨ ਕੀ ਹੈ? ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਅਸੀਂ ਪਦਾਰਥਾਂ ਨਾਲ ਜੁੜੇ ਹੁੰਦੇ ਹਾਂ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਾਡੀ ਸੁਰਤ ਪਦਾਰਥਾਂ ਨਾਲ ਜੁੜੀ ਹੁੰਦੀ ਹੈ। ਅਸੀਂ ਗੁਰਬਾਣੀ ਪੜ੍ਹਦਿਆਂ ਵੀ ਪਦਾਰਥ ਹੀ ਲੱਭੀ ਜਾਂਦੇ ਹਾਂ। ਕਈ ਸੱਜਣ ਕਹਿਣਗੇ ਬੜੇ ਪਾਠ ਕਿਤੇ ਲੱਭਾ ਕੁਛ ਨਹੀਂ। ਹੁਣ ਪੁੱਛਿਆ ਤੁਸੀਂ ਲੱਭਦੇ ਕੀ ਸੀ, ਤੁਸੀਂ ਲੱਭਦੇ ਕੀ ਸੀ? ਦੇਖੋ ਕੀ ਕਹਿੰਦੇ, ਕਹਿੰਦੇ ਬੜੇ ਪਾਠ ਕੀਤੇ, ਬੜਾ ਗੁਰੂ ਘਰ ਗਏ ਅਸੀਂ ਮੱਥੇ ਟੇਕੇ, ਪਰ ਸਾਡਾ ਕੰਮ ਬਣਿਆ ਹੀ ਕੋਈ ਨਹੀਂ। ਇਹਦਾ ਮਤਲਬ ਉਹ ਗੁਰਬਾਣੀ ਪੜ੍ਹਦਿਆਂ ਸੰਸਾਰ ਦੇ ਕੰਮਾਂ ਦੀ ਖੋਜ ਕਰਦੇ ਸੀ, ਸੰਸਾਰ ਦੇ ਪਦਾਰਥਾਂ ਦੀ ਖੋਜ ਕਰਦੇ ਸੀ, ਇਸ ਕਰਕੇ ਕਹਿੰਦੇ ਲੱਭਾ ਕੁਛ ਨਹੀਂ। ਬੋਲਿਓ, ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਭੋਲਿਆ ਤੇਰੇ ਅੰਦਰ ਹੀ ਸਭ ਕੁਛ ਹੈ, ਤੇਰੇ ਅੰਦਰ ਹੀ ਸਭ ਕੁਛ ਹੈ, ਆਪਣੇ ਅੰਦਰ ਦੀ ਖੋਜ ਕਰ। ਤਾਂ ਉਹਨਾਂ ਨੇ ਕਿਹਾ ਕਹਿੰਦੇ ਖੋਜਤ ਖੋਜਤ ਅੰਮ੍ਰਿਤ ਪੀਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਾਂਜੀ ਕਿਰਪਾ ਕਰੋ ਆਪ ਜੀ, ਵੀ ਆਪ ਜੀ ਕਹਿੰਦੇ ਹੋ ਕਿ ਮੈਂ ਖੋਜਦਿਆਂ ਖੋਜਦਿਆਂ ਆਪਣੇ ਅੰਦਰੋਂ ਅੰਮ੍ਰਿਤ ਪੀਤਾ ਹੈ, ਅੰਮ੍ਰਿਤ ਤੱਕ ਪਹੁੰਚ ਕੀਤੀ ਹੈ, ਤੇ ਪਾਤਸ਼ਾਹ ਜੀ ਆਪ ਕਿਰਪਾ ਕਰੋ। ਕੈਸੀ ਕਿਰਪਾ ਬਈ, ਆਪ ਜੀ ਕਿਰਪਾ ਕਰੋ, ਆਪ ਤੱਕ ਪਹੁੰਚੇ ਕਿਵੇਂ? ਅੰਮ੍ਰਿਤ ਦੀ ਦਾਤ ਤੱਕ ਪਹੁੰਚਣਾ ਸੌਖਾ ਨਹੀਂ ਹੈ, ਆਪ ਜੀ ਕਿਵੇਂ ਪਹੁੰਚੇ? ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜਵਾਬ ਦਿੰਦੇ ਆ, ਬੜੇ ਧਿਆਨ ਨਾਲ ਪੜ੍ਹਿਓ ਕੀ ਕਹਿਣ ਲੱਗੇ। ਕਹਿੰਦੇ ਖਿਮਾ ਗਹੀ ਮਨ ਸਤਿਗੁਰ ਦਈਆ, ਖਿਮਾ ਗਹੀ ਮਨ ਸਤਿਗੁਰ ਦਈਆ। ਕਹਿੰਦੇ ਜਦੋਂ ਮੈਂ ਆਪਣਾ ਮਨ ਜਿਹੜਾ ਹੈ, ਆਪਣੇ ਅੰਦਰ ਦੇ ਵਿਚਾਰ ਜਿਹੜੇ ਨੇ ਗੁਰੂ ਚਰਨਾਂ 'ਚ ਭੇਟ ਕਰ ਦਿੱਤੇ, ਗੁਰੂ ਨੂੰ ਦੇ ਦਿੱਤੇ। ਆਪਾਂ ਮੱਥਾ ਟੇਕਦੇ ਹਾਂ, ਸਭ ਤੋਂ ਪਹਿਲਾਂ ਆਪਾਂ ਜਦੋਂ ਆਉਂਦੇ ਹਾਂ ਨਾ, ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਮੱਥਾ ਟੇਕਦੇ ਹਾਂ। ਮੱਥਾ ਟੇਕਣ ਦੀ ਮਾਨਤਾ ਕੀ? ਮੱਥਾ ਟੇਕਣ ਦੀ ਮਾਨਤਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਆ ਕੇ ਆਪਣੇ ਮਨ ਦੇ ਵਿਚਾਰ ਜਿਹੜੇ ਨੇ ਉਹ ਗੁਰੂ ਚਰਨਾਂ 'ਚ ਭੇਟ ਕਰ ਦੇਣੇ ਆ। ਆਪਣੇ ਮਨ ਦੇ ਵਿਚਾਰ ਜਿਹੜੇ ਨੇ, ਮਨ ਦੀਆਂ ਮੰਗਾਂ ਜਿਹੜੀਆਂ ਨੇ ਗੁਰੂ ਚਰਨਾਂ 'ਚ ਭੇਟ ਕਰ ਦੇਣੀਆਂ। ਕਈਆਂ ਦੇ ਗੁਰਬਾਣੀ 'ਚ ਲਿਖਿਆ ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੈ ਕਾਰਜਦਾਸ। ਧਿਆਨ ਨਾਲ ਪੜ੍ਹਨਾ, ਮਨ ਵਿੱਚ ਹੈ ਸਤਿਗੁਰ ਕੇ ਪਾਸ। ਪਹਿਲਾਂ ਲਿਖਦਾ ਜਿਹੜਾ ਮਨ ਵੇਚਦਾ ਸਤਿਗੁਰੂ ਦੇ ਕੋਲ, ਮਨ ਵੇਚਦਾ ਆਪਣੇ ਵਿਚਾਰ ਰੱਖ ਦਿੰਦਾ। ਤਿਸ ਸੇਵਕ ਕੇ, ਕੌਣ ਸੇਵਕ? ਕੌਣ ਹੈ? ਜਿਹਨੇ ਆਪਣੇ ਮਨ ਦੇ ਵਿਚਾਰ ਗੁਰੂ ਨੂੰ ਦਿੱਤੇ ਉਹ ਸੇਵਕ ਆ, ਜਿਹਦੇ ਵਿਚਾਰ ਅਜੇ ਕੋਲ ਹੀ ਆ ਉਹ ਗੁਰੂ ਦਾ ਸੇਵਕ ਨਹੀਂ ਜਾਂਦਾ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕਹਿ, ਕਹਿੰਦੇ ਉਹ ਸੇਵਕ ਆ ਕਾਰਜਦਾਸ। ਕਹਿੰਦੇ ਤੇ ਕਾਰਜਦਾਸ ਆ ਜਾਂਦੇ, ਕਹਿੰਦਾ ਉਹਦੀ ਆਤਮਿਕ ਕਮਾਈ ਪੂਰੀ ਹੋ ਜਾਂਦੀ ਹੈ। ਉਹਦੀ ਆਤਮਿਕ ਕਮਾਈ ਜਿਹੜੀ ਹੈ ਉਹ ਪੂਰੀ ਹੋ ਜਾਂਦੀ ਹੈ ਕਦੋਂ? ਜਦੋਂ ਉਹ ਆਪਣੇ ਮਨ ਦੇ ਵਿਚਾਰ ਗੁਰੂ ਚਰਨ 'ਚ ਭੇਟ ਕਰਦਾ ਹੈ। ਤੇ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ ਨੇ, ਖਿਮਾ ਗਹੀ ਮਨ ਸਤਿਗੁਰ ਦੀ ਆ। ਕਹਿਣ ਲੱਗੇ ਮੈਂ ਆਪਣਾ ਮਨ ਆਪਣੇ ਵਿਚਾਰ ਗੁਰੂ ਦੇ ਚਰਨਾਂ 'ਚ ਭੇਟ ਕਰ ਦਿੱਤੇ। ਭੇਟ ਕਰਨਾ ਮੈਨੂੰ ਮਿਲਿਆ ਕੀ? ਕਹਿੰਦੇ ਖਿਮਾ ਗਹੀ, ਗਹੀ ਗਈ ਨਹੀਂ ਲਿਖਿਆ, ਗਹੀ ਗੱਗਾ ਹਾਹੇ ਨੂੰ ਬਿਹਾਰੀ, ਗਹੀ ਗਹੀ ਕਿਹਨੂੰ ਕਹਿੰਦੇ? ਪਕੜਨਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਜਦੋਂ ਮੈਂ ਆਪਣੇ ਮਨ ਨੂੰ ਗੁਰੂ ਚਰਨਾਂ 'ਚ ਭੇਟ ਕੀਤਾ ਤੇ ਮੇਰੇ ਮਨ ਨੇ ਕੀ ਪਕੜਿਆ? ਖਿਮਾ, ਕਿਸੇ ਨੂੰ ਮਾਫ਼ ਕਰ ਦੇਣਾ, ਕਿਹਦੀ ਵਧੀਕੀ ਨੂੰ ਸਹਾਰ ਦੀ ਤਾਕਤ ਪੈਦਾ ਹੋ ਗਈ ਮੇਰੇ ਅੰਦਰ। ਕਹਿੰਦੇ ਮੈਨੂੰ ਨਹੀਂ ਹੁਣ ਕੋਈ ਪਰਵਾਹ ਹੁੰਦੀ, ਮੈਨੂੰ ਕੋਈ ਚਾਰ ਗਾਲਾਂ ਵੀ ਕੱਢ ਜਾਵੇ, ਮੈਨੂੰ ਕੋਈ ਮਾੜਾ ਵੀ ਕਹਿ ਜਾਵੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਗੁੱਸਾ ਨਹੀਂ ਆਉਂਦਾ, ਮੇਰਾ ਅੰਦਰ ਇੱਕ ਸੁਭਾਅ ਬਣ ਗਿਆ ਮਾਫ਼ ਕਰਨ ਦਾ, ਮੈਂ ਫਟਕਾ ਦਿੰਦਾ, ਕੋਈ ਗੱਲ ਨਹੀਂ, ਫਿਰ ਕੀ ਆ, ਨਿੱਕੇ ਮੋਟੇ ਕੰਮ ਚੱਲਦੇ ਨੇ, ਤੁਸੀਂ ਕੁਛ ਵੀ ਕਹਿਤਾ ਕੋਈ ਗਲਤੀ ਨਹੀਂ ਤੇਰੀ, ਰਹਿਣ ਦੇ, ਆਪਣੇ ਵੀ ਔਖਾ ਨਾ। ਆਪਾਂ ਨੂੰ ਕੋਈ ਮਾੜਾ ਚੰਗਾ ਕਵੇ ਤਾਂ ਆਪਾਂ ਨੂੰ ਕੁਛ ਪਹਿਲਾਂ ਕਹਿ ਦਈਏ, ਉਹ ਕੋਈ ਨਹੀਂ ਭਾਅ ਜੀ ਕੁਛ ਨਹੀਂ ਹੋਇਆ। ਬੜਾ ਔਖਾ, ਆਪਾਂ ਤਾਂ ਉਹਦੇ ਕੋਲ ਚਾਹੁੰਦੇ ਹਾਂ ਮਾਫ਼ੀ ਮੰਗਾਉਣੀ, ਫਿਰ ਮਾਫ਼ੀ ਉਹ ਮੰਗੇ। ਗਾਲ ਮੈਨੂੰ ਇਹਨੇ ਕੱਢੀ, ਮੈਂ ਕਿਹਨੂੰ ਕਹਾਂ ਮਾਫ਼ੀ ਦੇ ਦੇ, ਕੁਛ ਨਹੀਂ ਹੋਇਆ। ਨਹੀਂ ਇਹ ਮੇਰਾ ਨਾ ਸਿਰ ਪਾੜ ਦੇਣਾ, ਮੇਰੇ ਕੋਲ ਮਾਫ਼ੀ ਮੰਗੇ। ਗੁਰੂ ਸਾਹਿਬ ਬਣ ਕਹਿੰਦੇ ਮੇਰਾ ਸੁਭਾਅ ਇੱਦਾਂ ਦਾ ਬਣ ਗਿਆ ਵੀ ਮੈਂ ਆਪਣਾ ਮਨ ਗੁਰੂ ਚਰਨਾਂ 'ਚ ਭੇਟ ਕਰ ਦਿੱਤਾ। ਖਿਮਾ ਗਹੀ ਕਹਿੰਦਾ ਮੇਰੇ ਮਨ ਨੇ ਸੁਭਾਅ ਪਕੜ ਲਿਆ ਦੂਜੇ ਨੂੰ ਮਾਫ਼ ਕਰਨ ਦਾ, ਦੂਜੇ ਦੀ ਵਧੀਕੀ ਨੂੰ ਸਾਰਨ ਦਾ, ਮੇਰੇ ਅੰਦਰ ਤਾਕਤ ਪੈਦਾ ਹੋ ਗਈ, ਸ਼ਕਤੀ ਪੈਦਾ ਹੋ ਗਈ, ਮੈਨੂੰ ਨਹੀਂ ਹੁਣ ਕੋਈ ਪਰਵਾਹ। ਆਪ ਜੀ ਪੜ੍ਹਿਓ, ਧੰਨ ਗੁਰੂ ਨਾਨਕ ਪਾਤਸ਼ਾਹ ਨਾ 1245 ਅੰਗ ਦੇ ਉੱਤੇ ਲਿਖਦੇ ਵੀ ਕਿੰਨੀ ਜ਼ਰੂਰੀ ਹੈ ਖਿਮਾ, ਕਿਸੇ ਨੂੰ ਮਾਫ਼ ਕਰਨਾ ਕਿੱਡੀ ਉੱਚੀ ਬਿਰਤੀ ਬਣਦੀ। ਕਦੇ ਆਪ ਜੀ ਨੇ ਪੜ੍ਹਿਆ ਹੋਣਾ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ। ਸੱਚ ਵਰਤ, ਵਰਤ ਦਾ ਮਤਲਬ ਕੀ ਹੁੰਦਾ ਆਪਾਂ ਪਤਾ ਕਹਿੰਦੇ, ਸਿੱਖ ਵਰਤ ਨਾ ਰੱਖੇ ਕਦੀ ਵੀ, ਸਿੱਖ ਕਦੀ ਵਰਤ ਨਾ ਰੱਖੇ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰਾ ਸਿੱਖ ਹੋਵੇ ਤੇ ਵਰਤ ਨਾ ਰੱਖੇ, ਕਦੀ ਹੋ ਸਕਦਾ? ਸਿੱਖ ਹੀ ਮੇਰਾ ਉਹ ਆ ਜਿਹੜਾ ਵਰਤ ਰੱਖੇ, ਸਿੱਖ ਮੇਰਾ ਉਹ ਜਿਹੜਾ ਵਰਤ ਰੱਖੇ। ਦੇਖੋ ਆਪਾਂ ਸਾਰਿਆਂ ਨੇ ਅੱਜ ਤਾਂ ਕਹਿਤਾ ਉਹ ਸਿੱਖ ਨੀ ਜਿਹੜਾ ਵਰਤ ਰੱਖਦਾ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਸਿੱਖ ਹੀ ਨੀ ਜਿਹੜਾ ਵਰਤ ਨਹੀਂ ਰੱਖਦਾ। ਸੁਣੋ ਧਿਆਨ ਹੁਣ, ਸੱਚ ਵਰਤ, ਵਰਤ ਪਤਾ ਕਿਹਨੂੰ ਕਹਿੰਦੇ? ਪ੍ਰਣ ਕਰਨਾ। ਬੀਬੀ ਨੇ ਵਰਤ ਰੱਖਿਆ ਸੀ, ਵਰਤ ਰੱਖਿਆ ਸੀ, ਕਿਸੇ ਦੇ ਘਰ ਗਈ ਗੁਆਂਢੀਆਂ ਦੇ, ਭੈਣ ਜੀ ਫੁਲਕਾ ਛਕ ਲਓ, ਅਤੇ ਅੱਜ ਭੈਣ ਜੀ ਮੇਰਾ ਵਰਤਿਆ ਸੀ। ਇਹਦਾ ਮਤਲਬ ਕੀ ਹੈ? ਪ੍ਰਣ ਕੀਤਾ ਅੱਜ ਮੈਂ ਰੋਟੀ ਨਹੀਂ ਖਾਣੀ, ਪ੍ਰਣ ਕੀਤਾ। ਠੀਕ ਹੈ ਭੈਣ ਜੀ ਬਰਫੀ ਖਾ ਲਓ, ਤੁਹਾਨੂੰ ਮੈਂ ਕਿਹਾ ਭੈਣ ਜੀ ਮੇਰਾ ਵਰਤਿਆ। ਚਾਹ ਪੀ ਲਓ, ਭੈਣ ਜੀ ਮੇਰਾ ਵਰਤਿਆ। ਪ੍ਰਣ ਕੀਤਾ ਹੈ ਕਿ ਮੈਂ ਅੱਜ ਸ਼ਾਮ ਤੱਕ ਕੁਛ ਨਹੀਂ ਖਾਣਾ, ਪ੍ਰਣ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਿੱਖਾ ਤੂੰ ਵੀ ਵਰਤ ਰੱਖ ਲੈ, ਤੂੰ ਵੀ ਵਰਤ ਰੱਖ ਲੈ। ਪਾਤਸ਼ਾਹ ਮੈਂ ਕਹਿੰਦਾ ਵਰਤ ਰੱਖਾਂ, ਤੁਸੀਂ ਕਿਹਾ ਵਰਤ ਰੱਖਣਾ ਹੀ ਨਹੀਂ? ਕਹਿੰਦੇ ਰੱਖਣਾ ਪੁੱਤਰ। ਪਾਤਸ਼ਾਹ ਕਹਦਾ? ਕਹਿੰਦੇ ਇੱਦਾਂ ਆ, ਉਹਨੇ ਖਾਣ ਦਾ ਪ੍ਰਣ ਕੀਤਾ, ਮੈਂ ਕੁਝ ਖਾਣਾ ਨਹੀਂ, ਤੂੰ ਪ੍ਰਣ ਕਰ ਸੱਚ ਵਰਤ, ਤੂੰ ਪ੍ਰਣ ਕਰ ਕਿ ਮੈਂ ਉਸ ਪਰਮਾਤਮਾ ਨਾਲ ਜੁੜਨਾ, ਸੱਚ ਬੋਲਣਾ, ਸੱਚ ਨਾਲ ਜੁੜੇ ਰਹਿਣਾ, ਹੋਰ ਮੈਂ ਕੁਛ ਨਹੀਂ ਕਰਨਾ, ਤੂੰ ਵੀ ਵਰਤ ਰੱਖ। ਆਪਾਂ ਵਰਤ ਰੱਖਿਆ ਹੀ ਨਹੀਂ। ਆਪਾਂ ਕਹਿੰਦਾ ਸਿੱਖ ਨੂੰ ਵਰਤ ਨਹੀਂ ਰੱਖਣਾ ਚਾਹੀਦਾ, ਗੁਰਬਾਣੀ 'ਚ ਲਿਖਿਆ 1245 ਅੰਗ 'ਤੇ ਪੜ੍ਹਿਓ ਸੱਚ ਵਰਤ। ਹੁਣ ਧਿਆਨ ਦਿਓ, ਆਪਾਂ ਕਹਿੰਦੇ ਤੀਰਥਾਂ 'ਤੇ ਜਾਈ ਜਾਂਦੇ, ਉੱਥੇ ਕੀ ਲਿਖਿਆ? ਸੱਚ ਵਰਤ ਸੰਤੋਖ ਤੀਰਥ। ਸਭ ਤੋਂ ਪਹਿਲਾਂ ਪ੍ਰਣ ਕਰ ਕਿ ਮੈਂ ਸੱਚ ਬੋਲਣਾ, ਸੱਚ ਨਾਲ ਜੁੜ ਕੇ ਰਹਿਣਾ, ਸੱਚ ਤੋਂ ਇਲਾਵਾ ਮੈਨੂੰ ਕੁਛ ਨਹੀਂ ਚਾਹੀਦਾ। ਕਹਿੰਦੇ ਪ੍ਰਣ ਕਰ ਸੱਚ ਵਰਤ ਸੰਤੋਖ ਤੀਰਥ। ਕਹਿੰਦੇ ਫਿਰ ਧਿਆਨ ਦੇਈ, ਜਿਹੜੇ ਸੱਚ ਦਾ ਪ੍ਰਣ ਕਰਦੇ ਉਹਨਾਂ 'ਚ ਸੰਤੋਖ ਪੈਦਾ ਹੋ ਜਾਂਦਾ, ਉਹਨਾਂ 'ਚ ਸੰਤੋਖ ਪੈਦਾ ਹੋ ਜਾਂਦਾ। ਅਤੇ ਜਿਹਨਾਂ ਦੀ ਬਿਰਤੀ ਸੰਤੋਖੀ ਹੁੰਦੀ ਹੈ, ਕਹਿੰਦੇ ਫਿਰ ਉਹ ਤੀਰਥ 'ਤੇ ਇਸ਼ਨਾਨ ਹੀ ਕਰਨ ਡਏ ਆ। ਸਭ ਤੋਂ ਉੱਤਮ ਤੀਰਥ ਕਿਹੜਾ? ਸੰਤੋਖ। ਜਦੋਂ ਸੰਤੋਖ ਪੈਦਾ ਹੋ ਜਾਵੇ, ਕਹਿੰਦੇ ਫਿਰ ਤੀਰਥ 'ਤੇ ਇਸ਼ਨਾਨ ਹੀ ਕਰਨ ਡਏ ਨੇ, ਫਿਰ ਉਹ ਬਹੁਤ ਵੱਡੇ ਨੇ, ਉਹਨਾਂ ਦੀ ਕੋਈ ਟੈਨਸ਼ਨ ਨਹੀਂ, ਉਹ ਭਾਵ ਸਾਗਰ 'ਚੋਂ ਪਾਰ ਲੰਘ ਜਾਣਗੇ। ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ। ਗਿਆਨ ਕੀ ਹੈ? ਇਸ ਮਾਰਗ ਦੀ ਸੋਝੀ, ਇਸ ਮਾਰਗ ਦੀ ਸੋਝੀ ਨੂੰ ਗਿਆਨ ਕਹਿੰਦੇ। ਇਸ ਮਾਰਗ ਦੀ ਸੋਝੀ ਅਤੇ ਧਿਆਨ ਕੀ ਹੈ? ਸੁੱਤ ਸ਼ਬਦ ਦਾ ਮਿਲਾਪ ਕਰਨਾ। ਕਹਿੰਦਾ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਇਸ ਮਾਰਗ ਦੀ ਸੋਝੀ ਲਵੇ ਅਤੇ ਸੁੱਤ ਸ਼ਬਦ ਦਾ ਮਿਲਾਪ ਕਰਕੇ ਰੱਖੇ, ਆਹ ਇਸ਼ਨਾਨ ਕਰੇ। ਦੱਸੋ ਕੀਤਾ ਜੀ? ਆਹ ਇਸ਼ਨਾਨ ਕੀਤਾ, ਆਹ ਵਾਲਾ ਇਸ਼ਨਾਨ ਕਰਨਾ, ਗਿਆਨ ਧਿਆਨ ਇਸ਼ਨਾਨ। ਸਾਨੂੰ ਇਸ ਮਾਰਗ ਦੀ ਸੋਝੀ ਹੋਵੇ, ਸੁੱਤ ਸ਼ਬਦ ਦਾ ਮਿਲਾਪ ਹੋ ਜਾਵੇ, ਧਿਆਨ ਜੁੜਿਆ ਹੋਵੇ, ਇਹ ਇਸ਼ਨਾਨ ਆ। ਫਿਰ ਕੀ ਕਹਿੰਦੇ? ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ। ਦਇਆ ਦੇਵਤਾ ਕਹਿੰਦੇ ਉਹਨਾਂ ਦੇ ਅੰਦਰ ਇੱਕ ਦੇਵਤਾ ਪੈਦਾ ਹੋਵੇਗਾ, ਉੱਚੀ ਬਿਰਤੀ। ਦੇਵਤਾ ਕਿਹਨੂੰ? ਉੱਚੀ ਬਿਰਤੀ ਨੂੰ। ਕਹਿੰਦੇ ਉਹਨਾਂ ਅੰਦਰ ਉੱਚੀ ਬਿਰਤੀ ਪੈਦਾ ਹੋ ਜਾਏਗੀ। ਕਿੰਨਾ ਅੰਦਰ? ਜਿੰਨਾ ਅੰਦਰ ਦਇਆ ਆ। ਦਇਆ ਦਾ ਮਤਲਬ ਕਿ ਕਿਸੇ ਪ੍ਰਤੀ ਦਇਆ ਆ ਜਾਣੀ, ਰਹਿਮ ਆ ਜਾਣਾ। ਠੀਕ, ਸਾਡੇ ਮਨ 'ਚ ਦਇਆ ਨਹੀਂ ਆਉਂਦੀ। ਸਭ ਤੋਂ ਉੱਤਮ ਦਾਤ ਦਇਆ ਹੈ। ਸਾਡਾ ਮਨ ਜਿਹੜਾ ਹੈ, ਸ਼ਬਦ ਨੂੰ ਪ੍ਰਵਾਨ ਨਹੀਂ ਕਰਦਾ। ਸਾਡਾ ਮਨ, ਸਾਡੀ ਸੁਰਤ ਸ਼ਬਦ ਨੂੰ ਪ੍ਰਵਾਨ ਨਹੀਂ ਕਰਦੀ। ਆਪਾਂ ਬਥੇਰਾ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਬਥੇਰਾ ਆਪਾਂ ਰਾਮ 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 ਕਰਦੇ ਹਾਂ। ਬਾਣੀ 'ਚ ਲਿਖਿਆ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦੇ ਰਾਮ ਰਾਮ ਤੇ ਦੁਨੀਆਂ ਕਰਦੀ ਫਿਰਦੀ, ਵਾਹਿਗੁਰੂ ਵਾਹਿਗੁਰੂ ਦੁਨੀਆਂ ਕਰਦੀ ਫਿਰਦੀ, ਪਰ ਵਾਹਿਗੁਰੂ ਲੱਭਦਾ ਕਿੱਥੇ? ਕਿਉਂ? ਕਾਰਨ ਕੀ? ਕਹਿਣ ਲੱਗੇ ਸਭ ਤੋਂ ਪਹਿਲਾਂ ਦਇਆ ਆਉਣੀ ਚਾਹੀਦੀ ਹੈ। ਆਪ ਜੀ 12 ਮਾਹ ਦੇ ਅੰਦਰ ਵੀ ਪੜ੍ਹਦੇ ਹੋ, ਜੀ ਦਇਆ ਪ੍ਰਵਾਨ, ਜੀ ਦਇਆ ਪ੍ਰਵਾਨ। ਹੁਣ ਆਪਾਂ ਨੇ ਕੀ ਸੁਣਿਆ? ਕਹਿੰਦੇ ਕੋਈ ਸੱਜਣ ਜੰਗਲ 'ਚ ਚਲਿਆ ਗਿਆ, ਉਹ ਉੱਥੇ ਹਿਰਨ ਦਾ ਬੱਚਾ ਪਕੜ ਲਿਆ ਉਹਨੇ, ਹਿਰਨੀ ਮਗਨ ਮਗਨ ਉਹ ਅੱਗੇ ਅੱਗੇ, ਉਹ ਖਲੋ ਜਾਵੇ ਹਿਰਨੀ ਵੀ ਖਲੋ ਜਾਵੇ, ਹਿਰਨੀ ਮੂੰਹ ਜਾਣ ਚੁੱਕ ਕੇ ਵਿਚਾਰੀ ਬੇਨਤੀ ਕਰੇ ਪਰਮਾਤਮਾ ਚਰਨਾਂ 'ਚ ਵੀ ਮੇਰਾ ਬੱਚਾ ਛਡਾ ਦੇ। ਕਹਿੰਦੇ ਉਹ 150 ਕਦਮ ਤੁਰਿਆ ਗਿਆ, ਉਹਦੇ ਮਨ 'ਚ ਦਇਆ ਆ ਗਈ, ਉਹਨੇ ਬੱਚਾ ਛੱਡ ਦਿੱਤਾ ਤੇ ਪ੍ਰਵਾਨ ਹੋ ਗਿਆ। ਫਿਰ ਗੁਰਬਾਣੀ ਦੀ ਕੀ ਲੋੜ ਪਈ ਸੀ, ਹੈਗੀ ਲੋੜ, ਨਾਮ ਸਿਮਰਨ ਦੀ ਲੋੜ ਹੈਗੀ? ਫਿਰ ਜੰਗਲਾਂ ਚੱਲੀਏ, ਜਾ ਕੇ ਜਨਮ ਦੇ ਬੱਚੇ ਫੜ ਲਈਏ, ਅੱਧੇ ਘੰਟੇ ਬਾਅਦ ਛੱਡ ਦਿਆ ਕਰੀਏ, ਦਇਆ ਆ ਗਈ ਹੈ, ਪ੍ਰਵਾਨ ਹੋ ਜਾਵਾਂਗੇ ਸੱਚਖੰਡ ਸਿੱਧੇ ਜੀ। ਨਹੀਂ, ਧਿਆਨ ਨਾਲ ਪੜ੍ਹਨਾ ਜੀ ਦਇਆ ਪ੍ਰਵਾਨ ਦਾ ਮਤਲਬ ਕੀ ਹੈ ਕਿ ਜਿਨ੍ਹਾਂ ਦੇ ਮਨ ਵਿੱਚ ਦਇਆ ਹੁੰਦੀ ਹੈ ਉਹਨਾਂ ਦਾ ਮਨ ਸ਼ਬਦ ਨੂੰ ਪ੍ਰਵਾਨ ਕਰ ਲੈਂਦਾ, ਉਹਨਾਂ ਦੀ ਸੁੱਤ ਸ਼ਬਦ ਦਾ ਮਿਲਾਪ ਹੋ ਜਾਂਦਾ ਹੈ। ਜਿਨ੍ਹਾਂ 'ਚ ਦਇਆ ਨਹੀਂ ਹੈ, ਕ੍ਰੋਧ ਆ, ਉੱਥੇ ਸੁੱਤ ਸ਼ਬਦ ਦਾ ਮਿਲਾਪ ਨਹੀਂ ਜਾਂਦਾ। ਜੀ ਦਇਆ ਪ੍ਰਵਾਨ, ਅਤੇ ਉੱਥੇ ਲਿਖਿਆ ਦਇਆ ਦੇਵਤਾ ਆਂਦਾ, ਜਿਨ੍ਹਾਂ ਦੇ ਅੰਦਰ ਦਇਆ ਹੈ ਉਹ ਉਹਨਾਂ ਦੀ ਬਿਰਤੀ ਦੇਵਤੇ ਦੀ ਬਣ ਜਾਂਦੀ ਹੈ। ਕਹਿੰਦਾ ਆਪਾਂ ਉਹਨਾਂ ਦੀ ਆਤਮਿਕ ਬਿਰਤੀ ਸੁਰਤ ਉੱਚੀ ਹੋ ਜਾਂਦੀ ਜਿਹਨੇ ਦਇਆ। ਖਿਮਾ ਜਪ ਮਾਲੀ, ਕਹਿੰਦੇ ਜਿਨ੍ਹਾਂ ਅੰਦਰ ਦਇਆ ਹੈ ਉਹਨਾਂ ਦੇ ਅੰਦਰ ਕਿਸੇ ਦੀ ਵਧੀਕੀ ਨੂੰ ਸਹਾਰਨਾ ਇੱਕ ਮਾਲਾ ਬਣ ਜਾਂਦੀ ਹੈ। ਮਾਲਾ ਦਾ ਮਤਲਬ ਕੀ, 24 ਘੰਟੇ ਮਾਲਾ ਫੇਰੀ ਜਾਣੀ। ਕਹਿੰਦੇ ਫਿਰ ਉਹ ਮਾਲਾ ਫੇਰਦੇ ਨੇ 24 ਘੰਟੇ, ਕੋਈ ਵਧੀਕੀ ਕਰ ਜਾਵੇ, ਕੋਈ ਕੁਛ ਵੀ ਕਹਿ ਜਾਵੇ, ਉਹਨੂੰ ਸਹਿਣ ਕਰ ਲੈਂਦੇ ਨੇ। ਕਹਿੰਦੇ ਕੋਈ ਗੱਲ ਨਹੀਂ, ਜੋ ਕਹਿ ਗਿਆ ਸੋ ਕਹਿ ਗਿਆ, ਅਗਲੇ ਦੀ ਮਰਜ਼ੀ ਹੈ, ਛੱਡ ਬਣਾ, ਉਹਦਾ ਸੁਭਾਅ ਇੱਦਾਂ ਦਾ ਆਪਾਂ ਕੀ ਕਰ ਸਕਦੇ। ਔਖਾ ਬੜਾ ਜੇ ਵੈਸੇ, ਦੂਜੇ ਬੰਦੇ ਨੂੰ ਕਹਿਣਾ, ਦੋ ਗਾਲਾਂ ਕੱਢ ਦੇਵੇ ਉਹਨੂੰ ਕਹਿਣਾ ਚੰਗਾ ਹੈ, ਮਨ ਮੰਨਦਾ ਹੀ ਨਹੀਂ, ਮਨ ਨਹੀਂ ਮੰਨਦਾ। ਦੋ ਗਾਲਾਂ ਕੱਢਣ ਵਾਲੇ ਨੂੰ ਵੀ ਬੰਦਾ ਕਹੇ ਚੰਗਾ, ਮਨ ਨਹੀਂ ਮੰਨਦਾ। ਪਰ ਸਦਕੇ ਜਾਵਾਂ, ਜਿੱਦਣ ਮਨ ਮੰਨ ਗਿਆ ਨਾ ਵੀ ਦੋ ਗਾਲਾਂ ਕੱਢਣ ਵਾਲਾ ਵੀ ਚੰਗਾ, ਦੋ ਗਾਲਾਂ ਕੱਢਣ ਵਾਲਾ ਮੈਨੂੰ ਮਾੜਾ ਕਹਿਣ ਵਾਲਾ ਵੀ ਵਧੀਆ ਬੰਦਾ ਹੈ, ਉਦੋਂ ਤੁਹਾਡੇ ਅੰਦਰ ਦੀ ਤਬਦੀਲੀ ਕੁਛ ਹੋਰ ਹੀ ਹੋ ਜਾਣੀ, ਤੁਹਾਡੇ ਅੰਦਰ ਸ਼ਬਦ ਨੇ ਉਜਾਗਰ ਹੋ ਜਾਣਾ, ਤੁਹਾਡੀ ਸੁੱਤ ਸ਼ਬਦ ਦਾ ਮਿਲਾਪ ਹੋ ਜਾਣਾ, ਤੁਹਾਡੇ ਅੰਦਰ ਦੀ ਗੱਲ ਹੀ ਕੋਈ ਹੋਰ ਬਣ ਜਾਣੀ ਹੈ। ਪਰ ਗੁਰੂ ਪਿਆਰਿਓ, ਅਸੀਂ ਇਸ ਪਾਸੇ ਗਏ ਨਹੀਂ, ਸਾਨੂੰ ਲੋੜ ਨਹੀਂ ਪਈ। ਗੁਰੂ ਸਾਹਿਬ ਨੇ ਕਿਹਾ ਕਿ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ, ਕਹਿੰਦੇ ਜਿਹਨਾਂ ਅੰਦਰ ਦਇਆ ਪੈਦਾ ਹੋ ਜਾਂਦੀ ਹੈ, ਖਿਮਾ ਪੈਦਾ ਹੋ ਜਾਂਦੀ ਹੈ, ਕਿਸੇ ਦੀ ਵਧੀਕੀ ਨੂੰ ਸਹਾਰਨ ਦਾ ਗੁਣ ਪੈਦਾ ਹੋ ਜਾਂਦਾ ਹੈ, ਕਿਸੇ ਨੂੰ ਮਾਫ਼ ਕਰਨ ਦਾ ਗੁਣ ਪੈਦਾ ਹੋ ਜਾਂਦਾ ਹੈ, ਕੁਛ ਨਹੀਂ ਕਹਿੰਦੇ ਕੋਈ ਗੱਲ, ਠੀਕ, ਫਿਰ ਕੀ ਹੋਇਆ? ਤੁਸੀਂ ਕਦੀ ਵੇਖਿਓ, ਤੁਹਾਡੇ ਮਨ ਨੂੰ ਬੜੀ ਸ਼ਾਂਤੀ ਆਊਗੀ। ਤੁਹਾਡੀ ਕਿਤੇ ਗੱਡੀ ਵੱਜ ਗਈ, ਮਾੜਾ ਮੋਟਾ ਸਕਰੈਚ ਪੈ ਗਏ, ਉਹ ਬੰਦਾ ਉਤਰਿਆ, ਭਾਜੀ ਗਲਤੀ ਮੇਰੀ ਹੈ, ਉਹ ਕੁਛ ਨਹੀਂ ਹੋ ਗਿਆ, ਭਾਜੀ ਗੱਡੀ ਹੈਗੀ ਤੇ ਵੱਜਦੀ ਹੈ, ਫਿਰ ਕੀ ਹੋ ਗਿਆ? ਨਹੀਂ ਭਾਜੀ ਮੈਂ ਪੈਸੇ ਦੇ ਦਿੰਦਾ, ਜਿਹੜਾ ਨੁਕਸਾਨ ਹੋ, ਉਹ ਜਾ ਭਰਾਵਾ, ਪੈਸੇ ਕੀ ਕਰਨੇ, ਫਿਰ ਕੀ ਹੋਇਆ? ਵੱਜ ਗਈ ਤੇ ਵੱਜ ਗਈ ਯਾਰ, ਤਾਂ ਕੀ ਹੋ ਗਿਆ, ਡੰਡ ਪੈ ਗਿਆ ਮਸਾ, ਗੱਡੀ ਹੈਗੀ ਤੇ ਵੱਜੀ? ਨਹੀਂ ਭਾਜੀ ਮੈਨੂੰ ਡਰ ਲੱਗਣ ਡਿਆ, ਤੁਸੀਂ ਕੰਪਲੇਂਟ ਨਾ ਕਰਿਓ, ਥਾਣੇ ਨਾ ਫੜਾਇਓ ਮੈਨੂੰ। ਉਹ ਭਾਜੀ ਕੋਈ ਗੱਲਬਾਤ ਨਹੀਂ, ਜਾਓ ਤੁਸੀਂ, ਫਿਰ ਕੀ ਹੋਇਆ? ਉਹ ਡਰਨ ਡਿਆ ਤੇ ਤੁਸੀਂ ਉਹਨੂੰ ਹਾਸਣ ਡਿਓ, ਗਲਤੀ ਵੀ ਉਹਦੀ ਹੈ, ਗੱਡੀ ਤੁਹਾਡੀ ਵੱਜੀ ਆ, ਨੁਕਸਾਨ ਤੁਹਾਡਾ ਹੋਇਆ, ਔਰ ਤੁਸੀਂ ਹੱਸਣ ਡਿਆ, ਉਹ ਕੰਬਣ ਉਹ ਡਿਆ, ਤੇ ਤੁਸੀਂ ਕੋਈ ਕਹੀ ਜਾਂਦੇ? ਕੋਈ ਗੱਲ ਨਹੀਂ ਭਾਜੀ, ਫਿਰ ਕੀ ਹੋ ਗਿਆ? ਆਹ ਤਾਂ 2000-4000 ਦਾ ਖਰਚਾ ਸਾਰਾ, ਕੋਈ ਗੱਲ ਨਹੀਂ, ਜਾਓ ਤੁਸੀਂ, ਭਾਜੀ ਮੈਂ ਪੈਸੇ ਦੇ ਦਿੰਦਾ, ਭਾਜੀ ਤੁਸੀਂ ਆਓ, ਮੈਂ ਉਹਨੇ ਠੀਕ ਕਰਾ ਦਿੰਦਾ। ਭਾਜੀ ਤੁਸੀਂ ਜਾਓ, ਨਾ ਡਰੀ ਜਾਓ, ਭਾਜੀ ਗੱਲ ਨਹੀਂ ਕੋਈ ਨਹੀਂ, ਮੈਂ ਤੈਨੂੰ ਕਹਿ ਰਿਹਾ ਨਾ, ਤੁਸੀਂ ਕਰਕੇ ਦੇਖੋ, ਤੁਹਾਡੇ ਮਨ ਨੂੰ ਇੰਨੀ ਕੁ ਸ਼ਾਂਤੀ ਆਉਣੀ ਆ, ਇੰਨੀ ਕੁ ਸ਼ਾਂਤੀ ਆਉਣੀ ਆ, ਗੱਡੀ ਵੱਜੀ ਵੀ ਤੁਹਾਨੂੰ ਮਹਿਸੂਸ ਨਹੀਂ ਹੋਣੀ ਵੱਜੀ ਹੈ, 4000 ਰੁਪਇਆ ਲੱਗਾ ਵੀ ਤੁਹਾਨੂੰ ਮਹਿਸੂਸ ਨਹੀਂ ਹੋਣਾ, ਪਰ ਤੁਹਾਨੂੰ ਰਾਤ ਨੂੰ ਖੁਸ਼ੀ ਮਹਿਸੂਸ ਹੋਣੀ ਆ, ਤੁਹਾਡੀ ਸੁੱਤ ਸ਼ਬਦ ਨਾਲ ਜੁੜ ਜਾਣੀ। ਕਿਹੜੀ ਗੱਲੋਂ? ਤੁਸੀਂ ਕਿਸੇ ਨੂੰ ਮਾਫ਼ ਕਰਤਾ, ਅੱਜ ਤੁਸੀਂ ਕਿਸੇ ਦੇ ਪ੍ਰਤੀ ਮਨ ਵਿੱਚ ਕ੍ਰੋਧ ਪੈਦਾ ਨਹੀਂ ਕੀਤਾ, ਅੱਜ ਤੁਸੀਂ ਕਿਸੇ ਦੇ ਪ੍ਰਤੀ ਆਪਣੇ ਮਨ 'ਚ ਮਾੜਾ ਨਹੀਂ ਸੋਚਿਆ, ਕਰਕੇ ਦੇਖਿਓ ਭਲਾ। ਪਰ ਕਿੱਥੇ ਮਨ 'ਚ ਖਿਆਲ ਪੈਦਾ ਹੁੰਦੇ, ਖਿਆਲ ਤਾਂ ਪੈਦਾ ਹੁੰਦੇ, ਪਤਾ ਨਹੀਂ ਇਹ ਕਿਹੜਾ ਮਾੜਾ ਹੈ, ਕਿਹੜਾ ਮੇਰਾ ਮਾੜਾ ਕਰਮ ਉੱਠਿਆ। ਨਹੀਂ, ਭੋਲਿਓ, ਜ਼ਿੰਦਗੀ 'ਚ ਇੱਕ ਗੱਲ ਵਿਚਾਰ ਕੇ ਚੱਲਿਓ, ਜੇ ਕੋਈ ਤੁਹਾਨੂੰ ਲੱਗਦਾ ਤੁਹਾਡਾ ਨੁਕਸਾਨ ਹੈ ਨਾ, ਤਾਂ 2 ਕੁ ਮਿੰਟ ਸੋਚ ਲਿਓ ਵੀ ਜੋ ਤਿਸ ਭਾਵੇਂ ਨਾਨਕਾ, ਸਹੀ ਗੱਲ ਚੰਗੀ, ਜੋ ਪਰਮਾਤਮਾ ਨੇ ਕਰਨਾ ਹੋਣਾ ਤਾਂ ਉਹੀ ਹੈ, ਵਾਧਾ ਘਾਟਾ ਪਰਮਾਤਮਾ ਦੇ ਹੱਥ 'ਚ ਹੀ ਹੈ, ਤੁਹਾਡੀ ਮਨ ਬਿਰਤੀ ਸ਼ਾਂਤ ਹੋ ਜਾਣੀ ਹੈ, ਤੁਹਾਡੀ ਸੁੱਤ ਸ਼ਬਦ ਨਾਲ ਜੁੜ ਜਾਣੀ ਹੈ। ਅੱਜ ਤੁਹਾਨੂੰ ਇੱਥੇ ਘਾਟਾ ਪਿਆ ਹੈ, ਕੋਈ ਪਤਾ ਨਹੀਂ ਪਰਮਾਤਮਾ ਨੇ 2-4 ਦਸ ਦੇ ਅੰਦਰ ਕਿਹੜਾ ਵਾਧਾ ਪਾ ਦੇਣਾ, ਫਿਰ ਤੁਸੀਂ ਪਤਾ ਕਹਿਣਾ, ਜੇ ਉਹ ਪੈਸੇ ਆ ਜਾਂਦੇ ਫਿਰ ਆ ਨਹੀਂ ਆਉਣੇ ਸੀ, ਖਰਾ ਚੰਗਾ ਹੀ ਹੋਇਆ, ਉਹ ਪਰਾਂ ਚਲੇ ਗਏ, ਆ ਗਏ, ਰੱਬ ਦੀ ਖੇਡ ਹੈ, ਪਤਾ ਨਹੀਂ ਕਿੱਥੇ ਤੁਹਾਡੀ ਝੋਲੀ 'ਚ ਕੀ ਪਾ ਦੇਣਾ। ਤਾਂ ਉਹਨਾਂ ਨੇ ਕਿਹਾ, ਕਹਿਣ ਲੱਗੇ ਭਾਈ ਧਿਆਨ ਕਰਕੇ ਦੇਖ। ਫਿਰ ਕੀ ਕਹਿੰਦੇ? ਕਹਿੰਦੇ ਇਹੋ ਜਿਹੇ ਬਿਰਤੀ ਵਾਲੇ ਜਿਹੜੇ ਮਨ ਨੇ ਨਾ, ਉਹ ਪ੍ਰਧਾਨ ਹੋ ਜਾਂਦੇ, ਅਤੇ ਮਾਨਸ ਪ੍ਰਧਾਨ, ਪ੍ਰਧਾਨ ਕਿਹਨੂੰ ਕਹਿੰਦੇ? ਆਗੂ। ਕਹਿੰਦੇ ਐਸੀ ਬਿਰਤੀ ਵਾਲਿਆਂ ਦਾ ਮਨ ਜਿਹੜਾ ਸੁੱਟ ਜਿਹੜੀ ਹੈ ਅੱਗੇ ਲੱਗ ਕੇ ਤੁਰ ਪੈਂਦੀ, ਕਿਹਦੇ? ਵਿਕਾਰਾਂ ਦੇ। ਕੋਈ ਪਰਵਾਹ ਨਹੀਂ, ਹੁਣ ਤੁਰ ਪਈ ਰਾਹ ਨੂੰ, ਸੁਰਤ ਪ੍ਰਧਾਨ ਹੋ ਗਈ, ਆਗੂ ਹੋ ਗਈ। ਫਿਰ ਗੁਰੂ ਸਾਹਿਬਾਂ ਨੂੰ ਕਹਿਣ ਲੱਗੇ ਭਾਈ ਜੁਗਤ ਧੋਤੀ ਸੁਰਤ ਝੁੰਮਕਾ ਫਿਲਕ ਕਰਨੀ ਹੋਏ। ਜੁਗਤ ਧੋਤੀ, ਜੁਗਤ ਧੋਤੀ, ਤੁਸੀਂ ਦੇਖਿਓ ਜਿਹੜਾ ਪੰਡਿਤ ਹੈ ਨਾ, ਪੰਡਿਤ ਪੂਜਾ ਕਰਨ ਵੇਲੇ ਧੋਤੀ ਬੰਨਦਾ, ਪੂਜਾ ਕਰਨ ਵੇਲੇ ਧੋਤੀ ਬੰਨਦਾ। ਤੇ ਗੁਰੂ ਸਾਹਿਬਾਂ ਕਹਿੰਦੇ ਸਿਮਰਨ ਕਰਨ ਵੇਲੇ, ਉਸ ਪਰਮਾਤਮਾ ਦੇ ਸ਼ਬਦ ਨਾਲ ਜੁੜਨ ਵੇਲੇ, ਨਾਮ ਸਿਮਰਨ ਕਰਨ ਲੱਗੇ, ਸੁੱਤ ਸ਼ਬਦ ਦਾ ਮਿਲਾਪ ਕਰਨ ਲੱਗਿਆ, ਅਗਰ ਤੇਰੀ ਜੁਗਤੀ ਆਉਂਦੀ ਹੈ, ਤੈਨੂੰ ਜਾਚ ਆਉਂਦੀ ਹੈ, ਤੂੰ ਗੁਰੂ ਗ੍ਰੰਥ ਸਾਹਿਬ ਦੇ ਚਰਨ 'ਚ ਬਹਿ ਕੇ ਗੁਰਬਾਣੀ ਪੜ੍ਹ ਕੇ ਇਹ ਜੁਗਤੀ ਸਿੱਖੀ ਹੈ, ਤੇ ਜੁਗਤ ਦੇ ਮੁਤਾਬਕ ਚੱਲਦਾ ਹੈ, ਗੁਰੂ ਗ੍ਰੰਥ ਸਾਹਿਬ ਪਾਏ ਪੂਰਨ ਦੇ ਮੁਤਾਬਕ ਚੱਲਦਾ, ਸੁੱਤ ਸ਼ਬਦ ਦਾ ਮਿਲਾਪ ਕਰਦਾ ਹੈ, ਤੇ ਪਤਾ ਕੀ ਜੁਗਤ ਧੋਤੀ ਜਿਵੇਂ ਪੂਜਾ ਕਰਨ ਲੱਗਿਆ ਪੰਡਿਤ ਧੋਤੀ ਬਣਦਾ, ਇਸ ਵੇਲੇ ਤੂੰ ਵੀ ਸਿਮਰਨ ਕਰਨ ਲੱਗਿਆ ਜੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸੁਭਾਅ ਬਣਾਉਣਾ, ਸਮਲਾ ਤੂੰ ਵੀ ਸਿਮਰਨ ਕਰਨ ਲੱਗਿਆ ਧੋਤੀ ਬਣ ਲਈ। ਤੇ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸੁਭਾਅ ਬਣਾਇਆ ਹੀ ਨਹੀਂ, ਤੇ ਵਾਹਿਗੁਰੂ ਵਾਹਿਗੁਰੂ ਕਰਦਾ, ਰਾਮ ਰਾਮ ਕਰਦਾ, ਕਹਿੰਦੇ ਫਿਰ ਧੋਤੀ ਬੱਧੀ ਨਹੀਂ ਹੈ, ਫਿਰ ਇਹ ਪੂਜਾ ਅਧੂਰੀ ਹੈ। ਜੁਗਤ ਧੋਤੀ, ਹੋਰ ਮਤਲਬ ਸਮਝਣਾ ਧੋਤੀ ਦਾ, ਜਿਹੜਾ ਪੰਡਿਤ ਹੈ ਨਾ, ਇੱਕ ਦਿਨ ਅਸੀਂ ਪੰਡਿਤ ਨੂੰ ਮਿਲੇ, ਪੰਡਿਤ ਜੀ ਨੂੰ ਪੁੱਛਿਆ ਕਿ ਪੰਡਿਤ ਜੀ ਤੁਸੀਂ ਧੋਤੀ ਬੱਧੀ ਹੈ, ਕਹਿੰਦੇ ਹਾਂਜੀ। ਮੈਨੂੰ ਇਹ ਦੱਸੋ ਕਿ ਜਿੰਨੀ ਧੋਤੀ ਤੁਸੀਂ ਇਕੱਠੀ ਕਰਕੇ ਬਾਕੀ ਤੁਸੀਂ ਪਿੱਛੇ ਦੇ ਲਈ, ਉਹ ਕਿਉਂ? ਕਹਿੰਦਾ ਜੀ ਪੈਰਾਂ 'ਚ ਆਊਗੀ। ਚਲੋ ਠੀਕ, ਹੋਰ? ਕਹਿੰਦਾ ਨਹੀਂ, ਹੋਰ ਕੁਛ ਨਹੀਂ। ਉਹਨੂੰ ਸਮਝਾਇਆ ਕਿ ਤੁਸੀਂ ਧੋਤੀ, ਜਿਹੜੀ ਧੋਤੀ ਵੱਧ ਗਈ ਨਾ ਸਾਰੀ ਇਕੱਠੀ ਕਰਕੇ ਤੁਸੀਂ ਪਿੱਛੇ ਟੰਗ ਲਈ, ਕਿਉਂ ਟੰਗੀ? ਉਹਦਾ ਮਤਲਬ ਕੀ ਹੈ ਕਿ ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਆਪਣੇ ਵਿਚਾਰ ਬਣਾ, ਕਿ ਜਦੋਂ ਸਿਮਰਨ ਕਰਨਾ, ਜਦੋਂ ਸੁੱਤ ਸ਼ਬਦ ਦਾ ਮਿਲਾਪ ਕਰਨਾ, ਪੰਡਿਤ ਦੀ ਧੋਤੀ ਵਾਂਗਣਾ, ਜਿਹੜੇ ਤੇਰੇ ਮਾੜੇ ਵਿਚਾਰ ਨੇ, ਸੰਸਾਰ ਨਾਲ ਜੁੜੇ ਨੇ, ਜਿਹੜੀ ਤੇਰੀ ਮਾੜੀ ਸੋਚ ਆ, ਉਹਨੂੰ ਇਕੱਠੀ ਕਰਕੇ ਟੰਗ ਲੈ ਪਿੱਛੇ। ਕਿਉਂ? ਤੁਰਨ ਦੇ ਵਿੱਚ ਝੋਤੀ ਅੜੂਗੀ, ਡਿੱਗ ਪਏਗਾ। ਨਾਮ ਸਿਮਰਨ ਕਰਨ ਲੱਗਿਆ ਮਾੜੇ ਵਿਚਾਰ ਅੜਦੇ ਆ, ਸੁੱਤ ਡਿੱਗ ਪੈਂਦੀ ਆ, ਤੁਰਿਆ ਨਹੀਂ ਜਾਂਦਾ। ਤਾਂ ਧੋਤੀ ਪਿੱਛੇ ਟੰਗਦਾ ਉਹ, ਤੇ ਤੂੰ ਆਪਣੇ ਵਿਚਾਰ ਟੰਗ ਲੈ, ਆਪਣੇ ਮਾੜੇ ਵਿਚਾਰ ਜਿਹੜੇ ਟੰਗ ਲੈ, ਤਾਂ ਕਿ ਰੁਕਾਵਟ ਨਾ ਪਵੇ ਸਿਮਰਨ ਕਰਨ ਲੱਗਿਆਂ, ਤਾਂ ਕਿ ਡਿੱਗ ਨਾ ਪਵੇ ਤੇਰੀ ਸੁਰਤ ਕਿਤੇ। ਜੁਗਤ ਧੋਤੀ ਸੁਰਤ ਚੌਂਕਾ, ਕਹਿੰਦੇ ਧਿਆਨ ਦੇ, ਜਦੋਂ ਕੋਈ ਘਰ ਵਿੱਚ ਪ੍ਰਾਹੁਣਾ ਆਉਂਦਾ, ਫਰਾਂਸ ਉਹ ਸਾਡੇ ਘਰ ਆ ਰਿਹਾ, ਹੁਣ ਤੇ ਚਲੋ ਗੱਲਾਂ ਹੋਰ ਹੋ ਗਈਆਂ, ਪਹਿਲਾਂ ਚੌਂਕਾ ਪੋਚਾ ਮਾਰੀਦਾ ਹੁੰਦਾ ਸੀ, ਆਖਣਾ ਜਦੋਂ ਪੋਚਾ ਵੱਜਣ ਨਾ ਘਰ ਵਿੱਚ, ਤੇ ਨਿਆਣੇ ਕਹਿਣ ਲੱਗ ਪੈਂਦੇ ਮੰਮੀ ਕੋਈ ਪ੍ਰਾਹੁਣਾ ਆ ਰਿਹਾ, ਤੈਨੂੰ ਕਿਹਨੇ ਦੱਸਿਆ ਤੁਸੀਂ ਪੋਚਾ ਮਾਰਨ ਦੇ ਹੋ ਅੱਜ? ਹਾਂ, ਅੱਜ ਤੇਰਾ ਮਾਮਾ ਆ ਰਿਹਾ, ਅੱਜ ਤੇਰਾ ਚਾਚਾ ਆ ਰਿਹਾ, ਅੱਜ ਭੂਆ ਆ ਰਹੀ ਹੈ, ਪੋਚਾ ਮਾਰਦੇ ਸੀ ਚੌਂਕੇ ਨੂੰ, ਹੈ ਨਾ? ਏਦਾਂ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੁਰਤ ਚੌਂਕਾ, ਕਹਿੰਦੇ ਉਹ ਪਰਮਾਤਮਾ ਨੇ ਪ੍ਰਗਟ ਹੋਣਾ ਹੈ, ਅੰਦਰ ਪ੍ਰਕਾਸ਼ਿਤ ਹੋਣਾ ਹੈ, ਨਾਮ ਸਿਮਰਨ ਕਰਨ ਲੱਗਿਆ ਆਪਣੀ ਸੁਰਤ ਤੇ ਪੋਚਾ ਮਾਰ। ਕਹਿੰਦਾ ਭਾਵ ਪੋਚਾ ਮਾਰਨਾ ਮਤਲਬ ਕੀ ਸੀ? ਉਹ ਮਿੱਟੀ ਉੱਠੀ ਹੁੰਦੀ ਸੀ ਕਿ ਪੋਚਾ ਮਾਰੀ ਸਾਰੀ ਗੰਦਗੀ ਬਹਿ ਜਾਂਦੀ ਸੀ। ਕਹਿੰਦੇ ਤੂੰ ਵੀ ਗੁਰੂ ਦੇ ਸ਼ਬਦ ਨਾਲ ਏਦਾਂ ਜੁੜ ਕਿ ਜਿੰਨੇ ਮਾੜੇ ਵਿਚਾਰ ਆ, ਜਿੰਨੇ ਮਾੜੇ ਖਿਆਲ ਆ, ਸਾਰਿਆਂ ਉੱਤੇ ਗੁਰੂ ਦੇ ਉਪਦੇਸ਼ ਦਾ ਪੋਚਾ ਮਾਰਦੇ ਸਾਰੇ ਥੱਲੇ ਦੱਬੇ ਰਹਿਣ, ਉੱਤੇ ਫਿਰ ਫੁਲਕਾ ਪਕਾਵਾਂਗੇ, ਜਿਹੜਾ ਪ੍ਰਾਹੁਣਾ ਆਊਗਾ ਖੁਸ਼ੀ ਨਾਲ ਖਾਊਗਾ। ਮਾਰ ਪੋਚਾ ਮਾਰਿਆ ਆਪਾਂ ਸੁੱਤ ਚੌਂਕਾ। ਤਿਲਕ ਕਰਨੀ ਹੋਏ, ਦੇਖੋ ਬੜਾ ਆਨੰਦ ਆ, ਗੁਰੂ ਜੀ ਨੇ ਕਿਹਾ ਧੋਤੀ ਵੀ ਬੰਨ, ਚੌਂਕਾ ਵੀ ਤਿਆਰ ਕਰ, ਤਿਲਕ ਵੀ ਲਾ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਆ 1245 ਅੰਗ ਦੇ ਉੱਤੇ ਪੜ੍ਹਿਓ, ਕਹਿੰਦੇ ਤਿਲਕ ਵੀ ਲਾ। ਮੈਂ ਕਿਹਾ ਜੀ ਕਿਹੜਾ? ਕਹਿੰਦੇ ਵਿਖਾਵੇ ਵਾਲਾ ਨਹੀਂ, ਵਿਖਾਵੇ ਵਾਲਾ ਨਹੀਂ। ਫਿਰ ਤਿਲਕ ਕਿਹੜਾ ਲਈਏ? ਕਹਿੰਦੇ ਤਿਲਕ ਕਰਨੀ ਹੋਏ, ਕਹਿੰਦਾ ਹੁਣ ਚੌਂਕਾ ਵੀ ਤਿਆਰ ਹੋ ਗਿਆ, ਧੋਤੀ ਵੀ ਬੰਨ ਲਈ, ਤੂੰ ਵਿਚਾਰ ਵੀ ਚੁੱਕ ਲਏ, ਤੇ ਜਿਹੜੇ ਮਾੜੇ ਮੋਟੇ ਵਿਚਾਰ ਰਹਿੰਦੇ ਸੀ ਉਹਨੂੰ ਤੇ ਪੋਚਾ ਮਾਰਤਾ ਗੁਰਬਾਣੀ ਦੇ ਮੁਤਾਬਕ, ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ। ਠੀਕ, ਜਦੋਂ ਆਪਣੇ ਮਨ 'ਚ ਵਿਚਾਰ ਉੱਠਦਾ, ਪਤਾ ਨਹੀਂ ਯਾਰ ਫਲਾਣਾ ਕੰਮ ਬਣਨਾ ਕਿ ਨਹੀਂ ਬਣਨਾ, ਪਤਾ ਨਹੀਂ ਫਲਾਣੀ ਚੀਜ਼ ਮਿਲਣੀ ਕਿ ਨਹੀਂ ਮਿਲਣੀ, ਉਸ ਲਈ ਪੋਚਾ ਮਾਰਦਿਆ ਕਰੋ ਕਿ ਮਨ ਮੂਰਖ ਕਾਹੇ ਬਿਨ ਲਾਈਏ, ਪੂਰਬ ਲਿਖੇ ਕਾ ਲਿਖਿਆ ਪਈ ਹੈ, ਮਨਾ ਮੂਰਖਾ ਕਿਉਂ ਰੋਣਾ ਕਿਉਂ ਕਰ ਲਾਉਣਾ, ਜੋ ਪਿੱਛੇ ਕੀਤਾ ਹੀ ਫਲ ਤੋਂ ਹੀ ਮਿਲਣਾ। ਪੋਚਾ ਵੱਜ ਗਿਆ, ਹੁਣ ਕੀ ਕਹਿੰਦੇ ਕਰ? ਤਿਲਕ ਕਰਨੀ ਹੋਏ, ਕਰਨੀ ਕਰਨੀ ਕੀ ਹੈ? ਕਹਿੰਦੇ ਜੋ ਪੜ੍ਹਿਆ ਹੀ, ਜੋ ਗੁਰੂ ਕੋਲੋਂ ਸਿੱਖਿਆ ਉਹ ਕੀਤਾ ਹੀ। ਕਹਿੰਦੇ ਕਰ, ਜਦੋਂ ਕਰੇਗਾ ਤਿਲਕ ਕਰਨੀ ਹੋਏ, ਕਹਿੰਦਾ ਜਿਵੇਂ ਜਿਵੇਂ ਗੁਰੂ ਦੇ ਸ਼ਬਦ ਨਾਲ ਜੁੜੇਗਾ, ਨਾਮ ਸਿਮਰਨ ਕਰੇਗਾ, ਗੁਰੂ ਦੇ ਆਖੇ ਲੱਗੇਗਾ, ਕਰਨੀ ਕਰੇਗਾ, ਕਮਾਈ ਕਰੇਗਾ, ਆਪਣੇ ਆਪ ਤੇਰੇ ਮੱਥੇ ਤੇ ਤਿਲਕ ਲੱਗੀ ਜਾਣਾ, ਆਪਣੇ ਆਪ ਉਹ ਕਮਾਈ ਤੇਰੇ ਮੱਥੇ ਵਿੱਚ ਪ੍ਰਗਟ ਹੋਣ ਲੱਗ ਪੈਣੀ ਹੈ। ਤਿਲਕ ਕਰਨੀ ਹੋਏ ਪਾਓ ਭੋਜਨ ਨਾਨਕਾ ਵਿਰਲਾ ਤਾਂ ਕੋਈ ਹੋਏ, ਪਾਓ ਭੋਜਨ ਨਾਨਕਾ ਪਾਓ ਪ੍ਰੇਮ ਭੋਜਨ ਖੁਰਾਕ। ਕਹਿੰਦੇ ਪ੍ਰੇਮ ਦੀ ਖੁਰਾਕ ਹੈ ਵਿਰਲਾ ਤਾਂ ਕੋਈ ਕੋਏ, ਕਹਿੰਦੇ ਪਰ ਇਹ ਪ੍ਰੇਮ ਦਾ ਭੋਜਨ ਕੋਈ ਵਿਰਲਾ ਹੀ ਛਕਦਾ, ਸਾਰੇ ਇਹ ਭੋਜਨ ਛਕਦੇ ਨਹੀਂ, ਸਾਰੇ ਇਹ ਬਿਰਤੀ ਬਣਾਉਂਦੇ ਨਹੀਂ, ਨਾ ਜੁਗਤ ਤੇ ਨਾ ਚੌਂਕਾ ਹੀ ਸਾਫ਼ ਕਰਦੇ, ਨਾ ਧੋਤੀ ਬੰਨਦੇ ਆ, ਨਾ ਕਰਨੀ ਕਰਦੇ ਤਾਂ ਕਿ ਮੱਥੇ ਤਿਲਕ ਲੱਗ ਜਾਵੇ। ਕਹਿੰਦੇ ਤਾਂ ਭੋਜਨ ਵਿਰਲਾ ਕਰਦਾ ਜਿਹਨੂੰ ਪ੍ਰੇਮ ਹੋਵੇ, ਜਿਹਦੇ ਇਹਦੇ 'ਚ ਖਿੱਚ ਹੋਵੇ, ਜਿਹਦੇ ਇਹਦੇ 'ਚ ਚਾਹ ਹੋਵੇ, ਉਹ ਕਹਿੰਦੇ ਇਹ ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਜੀਂਦਾ, ਨਹੀਂ ਤਾਂ ਗੁਰਬਾਣੀ ਪੜ੍ਹ ਕੇ ਮੱਥਾ ਟੇਕ ਕੇ ਝੂਠੀ ਦਾਤ ਮੰਗ ਕੇ ਸਾਰੇ ਚਲੇ ਜਾਂਦੇ ਹਨ। ਆਏ ਮੱਥਾ ਟੇਕਿਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ, ਫਲਾਣਾ ਕੰਮ ਨਹੀਂ ਬਣਿਆ, ਟਮਕਾਣਾ ਕੰਮ ਨਹੀਂ ਬਣਿਆ, ਕਿਤੇ ਬਣ ਗਿਆ ਸਾਡਾ ਕੰਮ ਤਾਂ ਆਪੇ ਸੀਮਤ ਲੈ ਕੇ ਚਲੇ ਗਏ। ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਚੱਲਣਾ, ਇਸ ਤਰ੍ਹਾਂ ਜੁੜ ਜਾਓ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਬੋਲਣ ਦੀ ਲੋੜ ਕੀ ਹੈ, ਤੁਹਾਨੂੰ ਪਤਾ ਹੀ ਸਭ ਕੁਛ, ਤੇ ਮੇਰੇ 'ਤੇ ਕਿਰਪਾ ਕਰ ਦਿਓ। ਕਹਿੰਦੇ ਕਿਆ ਸੀ, ਕਹਿੰਦੇ ਮੇਰੇ 'ਤੇ ਐਸੀ ਕਿਰਪਾ ਕਰ ਦਿਓ, ਦੇਹ ਨਾਮ ਸੰਤੋਖੀ ਆ ਉਤਰ ਹੈ ਮਨ ਕੀ ਭੁੱਖਾ, ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ ਨਾਮ ਦੀ ਦਾਤ ਦੇ ਦਿਓ, ਕਿਉਂਕਿ ਜਨਮਾਂਤਰਾਂ ਦੀ ਭੁੱਖ ਲੱਗੀ ਹੈ। ਬਾਣੀ 'ਚੋਂ ਪੜ੍ਹਿਓ ਜਿਹੜਾ ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਫਿਰਤ ਫਿਰਤ ਬਹੁਤੇ ਯੁੱਗ ਹਾਰੇ ਹੋ, ਮਾਨਸ ਦੇਹ ਲਈ ਦੱਸੋ। ਕਹਿੰਦੇ ਮਨਾ ਫਿਰਦਿਆਂ ਫਿਰਦਿਆਂ ਪਤਾ ਨਹੀਂ ਕਿੰਨੇ ਯੁੱਗ ਤੂੰ ਹਾਰ ਗਿਆ, ਕਾਮਯਾਬ ਨਹੀਂ ਹੋਇਆ, ਅਤੇ ਹੁਣ ਕਿਤੇ ਮਾਨਸ ਦੇਹ ਲਈ। ਕਹਿੰਦਾ ਹੁਣ ਜਾ ਕੇ ਤੂੰ ਮਨੁੱਖ ਦਾ ਸਰੀਰ ਲਿਆ, ਤੈਨੂੰ ਮਨੁੱਖ ਦਾ ਸਰੀਰ ਮਿਲਿਆ, ਤੈਨੂੰ ਤੇ ਜਨਮ ਮਿਲਿਆ ਮਾਨਸ ਦੇਹ ਲਈ। ਹੁਣ ਦੇਖੋ ਅੱਗੇ ਕੀ ਲਿਖਿਆ, ਨਾਨਕ ਕਹਿਤ ਮਿਲਣ ਕੀ ਬਰੀਆ। ਕਹਿੰਦੇ ਗੁਰੂ ਜੀ ਕਹਿ ਰਹੇ ਹੋ ਤੇਰੀ ਵਾਰੀ ਉਹ ਮਿਲਣ ਦੀ, ਤਾਂ ਸਰੀਰ ਮਿਲਿਆ ਹੀ ਹੈ ਬਲਾ। ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾਂ ਨਹੀਂ। ਕਹਿੰਦੇ ਭੋਲਿਆ ਮਨਾ, ਐਸ ਸਰੀਰ 'ਚ ਬੈਠਾ ਵੀ ਸਿਮਰਨ ਨਹੀਂ ਕਰਦਾ, ਐਸ ਸਰੀਰ ਵਿੱਚ ਬੈਠਾ ਸਿਮਰਨ ਨਹੀਂ ਕਰਦਾ, ਪਤਾ ਨਹੀਂ ਕਿੰਨੇ ਯੁੱਗ ਫਿਰਦਾ ਰਿਹਾ, ਤਾਂ ਜਾ ਕੇ ਤੈਨੂੰ ਸਰੀਰ ਮਿਲਿਆ। ਕਿੱਡੀ ਵਡਮੁੱਲੀ ਦਾਤ ਹੈ ਸਰੀਰ, ਲੱਖ 84 ਜੂਨ ਸੁਬਾਈ ਮਾਨਸ ਕਹੋ ਪ੍ਰਭ ਦੀ ਵਡੇਰੀ। ਕਹਿੰਦੇ 84 ਲੱਖ ਜੂਨ ਪੈਦਾ ਕੀਤੀ ਹੈ, ਪਰ ਇੱਕ ਮਾਨਸ ਜਨਮ ਹੈ ਜਿਹਨੂੰ ਉਸ ਅਕਾਲ ਪੁਰਖ ਨੇ ਵਡਿਆਈ ਦਿੱਤੀ ਹੈ। ਇਸ ਪੌੜੀ ਤੇ ਜੋ ਨਰ ਚੁੱਕੈ, ਇਸ ਪੌੜੀ ਤੇ, ਇਹਨੂੰ ਪੌੜੀ ਦੱਸਿਆ, ਦੱਸੋ ਇਹ ਪੌੜੀ ਹੈ, ਮਨੁੱਖ ਦਾ ਜਨਮ ਪੌੜੀ ਹੈ। ਕਹਿੰਦਾ ਪਰ ਤਾਂ ਪੌੜੀ ਕਿਆ, ਕਿ ਇਹਦੇ ਜ਼ਰੀਏ ਤੇਰੀ ਆਤਮਿਕ ਬਿਰਤੀ ਉੱਚੀ ਹੋ ਸਕਦੀ ਹੈ। ਪੌੜੀ ਲੱਗੀ ਹੋ ਛੱਤ ਨੂੰ ਕੀ ਕਹਿੰਦਾ, ਆਹ ਪੌੜੀ ਲੱਗੀ ਚੜ੍ਹ ਜਾ, ਇਹਦਾ ਮਤਲਬ ਆਹ ਜਨਮ ਤੈਨੂੰ ਉੱਚਾ ਹੋਣ ਲਈ ਮਿਲਿਆ ਹੈ। ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਦੁੱਖ ਆਏ ਦਾ। ਕਹਿੰਦਾ ਜਿਹੜਾ ਇਸ ਜਨਮ ਦੇ ਅੰਦਰ ਚੁੱਕ ਜਾਵੇ, ਕਹਿੰਦਾ ਭਾਵ ਸਮਾਂ ਵਿਅਰਥ ਗਵਾ ਬੈਠੇ। ਜਿਹੜਾ ਇਸ ਸਰੀਰ ਵਿੱਚ ਬੈਠਾ ਨਾਮ ਸਿਮਰਨ ਨਾ ਕਰੇ, ਕਹਿੰਦਾ ਫਿਰ ਉਹਨੂੰ ਆਉਣ ਜਾਣ ਦਾ ਦੁੱਖ ਲੱਗਾ ਰਹਿੰਦਾ, ਜੰਮਣ ਮਰਨ ਦਾ ਗੇੜਾ ਲੱਗਾ ਰਹਿੰਦਾ। ਕਹਿੰਦੇ ਭੋਲਿਆ ਮਣਾ, ਇੱਡੀ ਸੁੰਦਰ ਦਾਤ, ਐਡਾ ਅਮੋਲਕ ਜਨਮ ਤੇਰੇ ਕੋਲ, ਫਿਰ ਤੂੰ ਧੱਕੇ ਖਾਣ ਡਿਆ। ਸੋ ਧਿਆਨ ਦੇਣਾ, ਆਪ ਜੀ ਨੇ ਗੁਰੂ ਸਾਹਿਬਾਂ ਨੇ ਜਿਹੜੀ ਆਪਾਂ ਨੂੰ ਪੰਕਤੀ ਸਮਝਾਈ ਹੈ, ਖਿਮਾ ਗਹੀ ਮਨ ਸਤਿਗੁਰੂ ਦਈਆ। ਕਹਿਣ ਲੱਗੇ ਮੈਂ ਆਪਣਾ ਮਨ ਜਿਹੜਾ, ਆਪਣੇ ਵਿਚਾਰ ਜਿਹੜੇ ਨੇ, ਆਪਣੀ ਸੋਚ ਜਿਹੜੀ ਹੈ ਗੁਰੂ ਨੂੰ ਦੇ ਦਿੱਤੀ। ਜਦੋਂ ਮੈਂ ਗੁਰੂ ਨੂੰ ਆਪਣੀ ਸੋਚ ਦਿੱਤੀ ਤੇ ਮੈਨੂੰ ਕੀ ਮਿਲਿਆ, ਖਿਮਾ ਗਹੀ, ਤਾਂ ਜਾ ਕੇ ਮੇਰੀ ਸੁਰਤ ਨੇ ਇਸ ਖਿਮਾ ਦੇ ਸੁਭਾਅ ਨੂੰ ਪਕੜਿਆ। ਕਿਸੇ ਨੂੰ ਮਾਫ਼ ਕਰਨ ਦੀ ਵਿੱਚ ਤਾਕਤ ਪੈਦਾ ਹੋਈ, ਸੱਚ ਤਾਕਤ ਨਹੀਂ। ਕੋਈ ਮਾੜਾ ਜਿਹਾ ਕਿਤੇ ਰਾਹ 'ਚ ਜਾਂਦੇ ਹਨ, ਉਹ ਸਾਡੇ ਸਕੂਟਰ ਨਾਲ ਮਾੜਾ ਜਿਹਾ ਲਾਗੂ ਖਹਿ ਕੇ ਲੰਘ ਜਾਏ, ਸਕੂਟਰ ਨੂੰ ਕੋਈ ਫਰਕ ਨਾ ਪਵੇ, ਤਾਂ ਵੀ ਸਕੂਟਰ ਨੂੰ ਰੇਸ ਦੇ ਕੇ ਉਹਦੇ ਅੱਗੇ ਜਾ ਕੇ ਸਕੂਟਰ ਖੜਕ, ਕੀ ਗੱਲ ਹੋਈ ਅੰਨਾ ਤੂੰ ਭਾਜੀ, ਕੀ ਗੱਲ ਹੋਈ, ਉਹਨੂੰ ਪਤਾ ਵੀ ਨਹੀਂ ਕੀ ਗੱਲ ਹੋਈ, ਨਾ ਤੈਨੂੰ ਕਿੱਥੋਂ ਪਤਾ ਲੱਗਣਾ, ਤੈਨੂੰ ਮੈਂ ਦੱਸਦਾ ਹੁਣ, ਦੋ ਚਪੇੜਾਂ ਮਾਰਤੀ। ਉਹ ਹੋਇਆ ਕੀ, ਕਹਿੰਦੇ ਯਾਰ ਦੇਖੋ ਸਕੂਟਰ ਮਾਰ ਕੇ ਆ ਪਿੱਛੋਂ। ਕਹਿੰਦਾ ਭਾਈ ਦਿਖਾਓ ਕਿੱਥੇ ਲੱਗਾ, ਕੋਈ ਨਹੀਂ ਸਕਰੈਚ, ਕੋਈ ਨਿਸ਼ਾਨੀ ਨਹੀਂ। ਕਹਿੰਦਾ ਮੇਰੇ ਵਜਾ ਮੈਨੂੰ ਪਤਾ ਨਾ, ਭੋਲੇ ਕਲੇਸ਼ ਪਾ ਕੇ ਬਹਿ ਗਏ, ਦੁਸ਼ਮਣੀ ਪਾ ਕੇ ਬਹਿ ਗਏ ਬਿਨਾਂ ਮਤਲਬ। ਕਹਿੰਦੇ ਕਿਸੇ ਵਿਰਲੇ ਅੰਦਰ ਤਾਕਤ ਆਉਂਦੀ ਹੈ, ਐਕਸੀਡੈਂਟ ਵੀ ਹੋ ਜਾਏ ਤਾਂ ਵੀ ਕਹਿੰਦਾ ਕੁਛ ਨਹੀਂ ਹੋਇਆ, ਭਾਜੀ ਜਾਓ ਆ ਤਾਕਤ ਫੜਨੀ ਹੈ, ਖਿਮਾ ਗਹੀ। ਕਹਿੰਦਾ ਇਹ ਸ਼ਕਤੀ ਇਹ ਤਾਕਤ ਉਹਨਾਂ ਦਾ ਮਨ ਪਕੜਦਾ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਚਰਨਾਂ ਚ ਭੇਟ ਕੀਤਾ ਆ। ਆਪਾਂ ਪਾਠ ਕੀਤੇ ਆ ਪਰ ਮਨ ਭੇਟ ਨਹੀਂ ਕੀਤਾ, ਅਜੇ ਮਨ ਨਹੀਂ ਚੜਾਇਆ ਅਸੀਂ, ਸਾਡਾ ਮਨ ਸਾਡੇ ਕੋਲ ਹੀ ਹੈ। ਠੀਕ ਆ, ਫਿਰ ਗੁਰੂ ਸਾਹਿਬ ਕਹਿੰਦੇ ਜਿੱਦਣ ਤੁਹਾਡੀ ਇਹ ਬਿਰਤੀ ਬਣ ਜਾਵੇ, ਤੁਹਾਡਾ ਸੁਭਾਅ ਬਣ ਜਾਵੇ, ਖੁਜਤ ਖੁਜਤ ਅੰਮ੍ਰਿਤ ਪੀਆ, ਤੁਸੀਂ ਆਪਣੇ ਅੰਦਰੋਂ ਅੰਮ੍ਰਿਤ ਨੂੰ ਪੀ ਲਵੋ, ਆਪਣੇ ਅੰਦਰ ਉਸ ਪ੍ਰਕਾਸ਼ ਨੂੰ ਮਹਿਸੂਸ ਕਰ ਲਵੋ, ਤੇ ਕਿਉਂ ਖਰਾ ਖਰਾ ਆਖੇ ਸਭ ਕੋਈ ਆਂਦਾ, ਫਿਰ ਦੁਨੀਆ ਕਹਿਣ ਲੱਗ ਪੈਂਦੀ ਹੈ ਇਹ ਖਰਾ ਹੈ, ਕਹਿੰਦਾ ਪਾਉ ਇਹ ਚੰਗਾ ਹੈ, ਇਹ ਨੇਕ ਆ, ਇਹਨੇ ਉਤਕ ਪਹੁੰਚ ਕੀਤੀ ਹੈ। ਖਰਾ ਖਰਾ ਆਖੇ ਸਭ ਖੋਏ, ਖਰਾ ਰਤਨ ਜੁਗ ਚਾਰੇ ਹੋਏ, ਆਂਦਾ ਹੁਣ ਇਹ ਖਰਾ ਹੋ ਗਿਆ, ਇਹਦੀ ਬਿਰਤੀ ਉੱਚੀ ਹੋ ਗਈ, ਯੁੱਗ ਚਾਰੇ ਹੋਏ, ਕਹਿੰਦਾ ਚਾਰ ਯੁੱਗ ਹੋਏ ਨੇ, ਹੁਣ ਚਾਰ ਯੁੱਗ ਕਿਉਂ ਅੱਖਰ ਵਰਤਿਆ, ਕਹਿੰਦਾ ਭਾਵ ਕਿ ਚੌਂ ਯੁੱਗਾਂ ਦਾ ਮਾਲਕ ਜਿਹੜਾ ਨਿਰੰਕਾਰ ਆ, ਕਹਿੰਦੇ ਫਿਰ ਉਹ ਇਹਦਾ ਹੋ ਜਾਂਦਾ, ਕਿਹਦਾ ਇਹਦਾ ਖਰਾ ਹੋ ਜਾਂਦਾ, ਤੇ ਖਰਾ ਆਮ ਨਹੀਂ ਹੁੰਦਾ ਹੈ ਨਾ, ਖਰਾ ਰਤਨ ਯੁੱਗ ਚਾਰੇ ਹੋਏ, ਕਹਿੰਦਾ ਐਸਾ ਅਮੋਲਕ ਖਰਾ ਹੋ ਜਾਂਦਾ ਕਿ ਯੁੱਗ ਚਾਰੇ ਹੋਏ, ਚਾਰੇ ਯੁੱਗਾਂ ਦਾ ਮਾਲਕ ਪਰਮਾਤਮਾ ਇਹਦਾ ਹੋ ਜਾਂਦਾ, ਕਿਹਦਾ ਜਿਹੜਾ ਖਰਾ ਹੋ ਗਿਆ, ਜਿਹੜਾ ਅਮੋਲਕ ਹੋ ਗਿਆ। ਹੁਣ ਤੁਸੀਂ ਹਿਸਾਬ ਲਓ, ਹਾਂ ਆਪਾਂ ਕੋਈ ਚੀਜ਼ ਵੇਚਦੇ ਹਾਂ, ਭਾਈ ਸਾਹਿਬ ਖਰੀ ਹੈ, ਹਰ ਕੋਈ ਖਰੀਦਣੀ ਚਾਹੁੰਦਾ, ਖਰੀ ਨੂੰ ਹਰ ਕੋਈ ਖਰੀਦਣੀ ਚਾਹੁੰਦਾ, ਤੇ ਗੁਰੂ ਸਾਹਿਬ ਜੀ ਸਾਡਾ ਮਨ ਖਰਾ ਹੋ ਜਾਂਦਾ ਨਾ, ਕਹਿੰਦੇ ਫਿਰ ਪਰਮਾਤਮਾ ਉਹਦਾ ਹੋ ਜਾਂਦਾ, ਫਤ ਖਰੀਦ ਲੈਂਦਾ, ਆ ਜਾ ਕਹਿੰਦੇ ਮੈਂ ਤੈਨੂੰ ਖਰੀਦਾਂ। ਹੁਣ ਅੱਗੇ ਧਿਆਨ ਦਿਓ, ਕਹਿੰਦੇ ਖਾਤ ਪਿਅੰਤ ਮੂਵੇ ਨਹੀਂ ਜਾਣਿਆ, ਖਾਤ ਪਿਅੰਤ ਮੂਵੇ ਨਹੀਂ ਜਾਣਿਆ। ਹੁਣ ਸੰਸਾਰ ਦੀ ਦਸ਼ਾ ਦੱਸਣ ਲੱਗੇ ਧੰਨ ਗੁਰੂ ਨਾਨਕ ਪਾਤਸ਼ਾਹ, ਕਹਿੰਦੇ ਖਾਤ ਪਿਅੰਤ ਮੂਵੇ, ਉਹ ਕਹਿੰਦੇ ਸਾਰਾ ਸੰਸਾਰ ਤੇ ਖਾਣ ਪੀਣ ਚ ਹੀ ਮਸਤ ਆ, ਮੂਵੇ ਮਸਤ ਆ, ਮੂਵੇ ਦਾ ਭਾਵ ਕੀ ਬੇਮੁਖ, ਕਹਿੰਦੇ ਇਹ ਤਾਂ ਸਾਰਾ ਸੰਸਾਰ ਸੰਸਾਰ ਦੇ ਪਦਾਰਥਾਂ ਤੱਕ ਹੀ ਸੀਮਤ ਆ, ਖਾਣ ਪੀਣ ਦਾ ਮਤਲਬ ਇਕੱਲਾ ਇਹ ਨਹੀਂ ਹੈਗਾ ਕਿ ਰੋਟੀ ਖਾ ਲਈ ਤੇ ਗੁਲਾਬ ਜਾਮਨ ਖਾ ਲਏ, ਜਲੇਬੀਆਂ ਖਾ ਲਈਆਂ, ਨਹੀਂ ਨਹੀਂ ਨਹੀਂ, ਖਾਣ ਪੀਣ ਦਾ ਮਤਲਬ ਹੈ ਕਿ ਪਦਾਰਥਾਂ ਮਗਰੀ ਭੱਜਾ ਫਿਰਦਾ। ਕਹਿੰਦੇ ਖਾਤ ਪਿਅੰਤ ਮੂਵੇ, ਕਹਿੰਦਾ ਸੰਸਾਰ ਦੇ ਪਦਾਰਥਾਂ ਦੀ ਖਿੱਚ ਆ ਤੇ ਪਰਮਾਤਮਾ ਤੋਂ ਬੇਮੁਖ ਆ, ਮਰਿਆ ਹੈ ਤਾਂ ਕਿੱਦਾਂ। ਉਹ ਪੰਕਤੀ ਪੜ੍ਹ ਲਈ ਇੱਕੋ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਾਂ ਪ੍ਰੀਤ ਨਹੀਂ ਭਗਵੰਤ। ਕਹਿੰਦੇ ਅਤ ਸੁੰਦਰ, ਅਤਿ ਦਾ ਸੁੰਦਰ ਹੋਵੇ, ਕੁਲੀਨ ਸਾਫ਼ ਸੁਥਰਾ ਹੋਵੇ, ਅਤ ਸੁੰਦਰ ਕੁਲੀਨ ਚਤੁਰ, ਚਤੁਰ ਵੀ ਸਿਆਣਾ ਹੋਵੇ, ਮੁੱਖ ਗਿਆਨੀ ਜਿਹਦਾ ਗਿਆਨੀ ਧਿਆਨੀ ਲੱਗੇ ਵੇਖਣ ਨੂੰ, ਧਨਵੰਤ ਅਮੀਰ ਹੋਵੇ, ਮ੍ਰਿਤਕ ਕਹੀਏ ਨਾਨਕਾ, ਕਹਿੰਦਾ ਜੋ ਕੁਝ ਮਰਜ਼ੀ ਹੋਵੇ ਹੈਗਾ ਮੁਰਦਾ ਹੀ ਹੈ, ਪਰਮਾਤਮਾ ਤੋਂ ਬੇਮੁਖੀ ਹੈ, ਕਿਉਂ ਜੈ ਪ੍ਰੀਤ ਨਹੀਂ ਭਗਵੰਤ। ਇੰਨਾ ਕੁਝ ਹੁੰਦਿਆਂ ਵੀ ਜੇ ਪਰਮਾਤਮਾ ਨਾਲ ਪ੍ਰੀਤ ਨਹੀਂ ਆ ਤੇ ਮੁਰਦਾ ਹੀ ਹੈ, ਭਾਵੇਂ ਸੋਹਣਾ ਆ, ਭਾਵੇਂ ਚਲਾ ਗਿਆ, ਭਾਵੇਂ ਸਾਫ਼ ਸੁਥਰਾ ਆ। ਕਈ ਸੱਜਣ ਕਹਿਣਗੇ ਨਾ ਮੈਂ ਬੜਾ ਸਾਫ਼ ਸੁਥਰਾ ਰਹਿੰਦਾ, ਗੁਰੂ ਜੀ ਕਹਿੰਦੇ ਜੇ ਸਾਫ਼ ਸੁਥਰਾ ਰਹਿੰਦਾ, ਨਾਮ ਸਿਮਰਨ ਕਰੇਗਾ ਤਾਂ ਸਾਫ਼ ਸੁਥਰਾ ਹੈ, ਜੇ ਨਾਮ ਸਿਮਰਨ ਨਹੀਂ ਕਰਦਾ ਤੇਰੇ ਕਾ ਗੰਦਾ ਹੀ ਕੋਈ ਨਹੀਂ। ਕਿਉਂਕਿ ਗੱਲਾਂ ਸਮਝਣ ਵਾਲੀਆਂ ਨੇ ਸਾਰੀਆਂ, ਪਰ ਆਪਾਂ ਸਮਝਦੇ ਨਹੀਂ, ਸਾਨੂੰ ਲੋੜ ਨਹੀਂ ਹੈਗੀ, ਆ ਤਾਂ ਉੱਦਾਂ ਹੀ ਜ਼ਿੰਦਗੀ ਲੰਘਾਈ ਜਾਂਦੇ। ਠੀਕ, ਸੋ ਵਿਚਾਰ ਕਰਕੇ ਦੇਖਿਓ, ਗੁਰੂ ਸਾਹਿਬ ਨੂੰ ਕਹਿਣ ਲੱਗੇ ਕਹਿੰਦੇ ਖਾਤ ਪਿਅੰਤ ਮੂਵੇ, ਕਹਿੰਦੇ ਇਹਨਾਂ ਦਾ ਮਨ ਨਾ ਸੰਸਾਰ ਦੇ ਪਦਾਰਥਾਂ 'ਚ ਹੀ ਖਚਤ ਆ ਅਤੇ ਪਰਮਾਤਮਾ ਤੋਂ ਬੇਮੁੱਖ ਆ, ਨਹੀਂ ਜਾਣੇ ਆ। ਕਹਿੰਦਾ ਇਸ ਕਰਕੇ ਇਹਨੇ ਅਜੇ ਤੱਕ ਇੰਨੀ ਉਮਰ ਗਵਾ ਲਈ ਹੈ, ਪਰ ਇਹਨੇ ਆਪਣੇ ਆਪ ਨੂੰ ਨਹੀਂ ਜਾਣਿਆ, ਇਹਨੇ ਅੰਦਰ ਵੱਸਦੇ ਪਰਮਾਤਮਾ ਨੂੰ ਨਹੀਂ ਜਾਣਿਆ, ਅੰਦਰ ਪਏ ਅੰਮ੍ਰਿਤ ਦੀ ਇਹਨੂੰ ਕੋਈ ਜਾਣਕਾਰੀ ਨਹੀਂ ਹੈ। ਤੁਹਾਡੇ ਘਰ ਕੋਈ ਚੀਜ਼ ਪਈ ਹੋਵੇ ਮਹਿੰਗੀ, ਅਤੇ ਕਿਸੇ ਬਾਹਰਲੇ ਬੰਦੇ ਨੂੰ ਪਤਾ ਹੋਵੇ ਵੀ ਤੁਹਾਡੇ ਘਰ ਫਲਾਣੀ ਚੀਜ਼ ਪਈ ਹੈ, ਤੁਹਾਨੂੰ ਕੀ ਕਹਿੰਦਾ, ਉਹ ਤੁਸੀਂ ਤਾਂ ਪਾਗਲ ਹੋ, ਇੰਨੀ ਮਹਿੰਗੀ ਚੀਜ਼ ਤੁਹਾਡੇ ਘਰ ਪਈ ਹੈ, ਤੁਸੀਂ ਧੱਕੇ ਖਾਂਦੇ ਫਿਰਦੇ ਹੋ, ਕੋਈ ਹਾਲ ਆ। ਗੁਰੂ ਸਾਹਿਬ ਨੇ ਕਹਿੰਦੇ ਕਹਿੰਦੇ ਤੁਹਾਡੇ ਘਰ ਇੰਨੀ ਮਹਿੰਗੀ ਚੀਜ਼ ਪਈ, ਧੱਕੇ ਖਾਂਦੇ ਫਿਰਦੇ ਹੋ। ਗੱਲ ਕੀ ਹੈ, ਗੱਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣੀ ਹੈ, ਅਸੀਂ ਮੰਨਦੇ ਨਹੀਂ, ਅਸੀਂ ਕੀ ਸਮਝਦੇ ਹਾਂ, ਧਿਆਨ ਦਿਓ। ਹੁਣ ਇੱਕ ਸਮੇਂ ਦੀ ਗੱਲ ਹੈ, ਇੱਕ ਮਾਤਾ ਬਜ਼ੁਰਗ ਅਤੇ ਉਹਦਾ ਮੁੰਡਾ 20-25 ਸਾਲਾਂ ਦਾ, ਮਾਤਾ ਬਜ਼ੁਰਗ ਮਹਾਂਪੁਰਖਾਂ ਕੋਲ ਆਈ ਅਤੇ ਮਾਤਾ ਬਜ਼ੁਰਗ ਮਹਾਂਪੁਰਖਾਂ ਨੂੰ ਕਹਿੰਦੀ ਹੱਥ ਜੋੜ ਕੇ, ਕਹਿੰਦੀ ਬਾਬਾ ਜੀ ਕਿਰਪਾ ਕਰੋ, 10 ਰੁਪਈਏ ਦਿੱਤੇ ਉਹਨੇ ਮੱਥਾ ਟੇਕਿਆ, ਕਹਿੰਦੀ ਕਿਰਪਾ ਕਰੋ ਕਿ ਸਾਡੇ ਵੀ ਦਿਨ ਫਿਰ ਜਾਣ, ਅਸੀਂ ਗਰੀਬੀ ਸਾਰੀ ਉਮਰ ਵੇਖੀ ਹੈ, ਕਿਤੇ ਅਸੀਂ ਵੀ ਚਾਰ ਦਿਨ ਸੁੱਖ ਦੇ ਵੇਖ ਲਈਏ, ਸਾਡੇ ਘਰ ਵੀ ਲਹਿਰਾਂ ਬਹਿਰਾਂ ਲੱਗਣ, ਸਾਡੇ ਘਰ ਵੀ ਕਿਤੇ ਅਮੀਰੀ ਆਵੇ, ਮੇਰਾ ਵੀ ਪੁੱਤ ਕੁਛ ਕਮਾਵੇ ਕਿਤੇ। ਮਹਾਂਪੁਰਖ ਨਾ ਉਹਦੇ ਮੁੰਡੇ ਵੱਲ ਵੇਖਣ ਲੱਗ ਪਿਆ, ਮਹਾਂਪੁਰਖ ਉਹਦੇ ਮੁੰਡੇ ਵੱਲ ਵੇਖਣ ਲੱਗ ਪਿਆ, ਉਹਦੇ ਮੱਥਿਆਂ ਨੂੰ ਵੇਖੀ ਜਾਣ। ਮਾਤਾ ਕਹਿੰਦੀ, ਕਹਿੰਦੀ ਮਹਾਂਪੁਰਖ ਵੇਖੀ ਜਾਂਦੇ ਹੋ, ਕੋਈ ਆਸ਼ੀਰਵਾਦ ਦਿਓ ਮੁੰਡੇ ਨੂੰ ਵੀ ਇਹ ਕਿਤੇ ਕਮਾਵੇ, ਸਾਡੇ ਵੀ ਘਰ ਕਿਤੇ ਚਾਰ ਦਿਨ ਸੁੱਖਦੇ ਆਉਣ, ਅਸੀਂ ਵੀ ਕਿਤੇ ਅਮੀਰੀ ਵੇਖੀਏ ਕਿਤੇ। ਮਹਾਂਪੁਰਖ ਫਿਰ ਮੁੰਡੇ ਦੇ ਚਿਹਰੇ ਵੱਲ ਵੇਖੀ ਜਾਣ, ਚਿਹਰੇ ਵੱਲ ਵੇਖੀ ਜਾਣ, ਵੇਖੀ ਜਾਣ। ਦੂਜੀ ਫਿਰ ਮਾਤਾ ਕਹਿੰਦੀ, ਕਹਿੰਦੀ ਮਹਾਂਪੁਰਖੋ ਇਹਦੇ ਵੱਲ ਵੇਖੀ ਜਾਓਗੇ ਕਿ ਆਸ਼ੀਰਵਾਦ ਵੀ ਦਿਓਗੇ? ਕੋਈ ਕੋਈ ਆਸ਼ੀਰਵਾਦ ਦਿਓ, ਕਿਰਪਾ ਕਰੋ, ਕੋਈ ਆਸ਼ੀਰਵਾਦ ਦਿਓ, ਸਾਡੇ ਘਰ ਵੀ ਕੋਈ ਅਮੀਰੀ ਆਵੇ ਕਿਤੇ, ਇਹਨੂੰ ਕੋਈ ਕੰਮ ਕਾਰ ਮਿਲ ਜਾਵੇ, ਕੋਈ ਚੰਗਾ ਬਿਜ਼ਨਸ ਚੰਗਾ ਚੱਲ ਪਿਆ ਕਿਤੇ, ਸਾਡੇ ਘਰ ਗਰੀਬੀ ਬੜੀ। ਤੀਜੀ ਵਾਰੀ ਜਦੋਂ ਮਾਤਾ ਨੇ ਕਿਹਾ ਨਾ, ਤੇ ਮਹਾਂਪੁਰਖਾਂ ਨੇ ਆਪਣੀ ਜੇਬ ਚੋਂ 50 ਰੁਪਈਏ ਕੱਢੇ, 50 ਰੁਪਈਏ ਕੱਢੇ ਆਪਣੀ ਜੇਬ ਚੋਂ, ਤੇ ਮਹਾਂਪੁਰਖਾਂ ਨੇ ਮੁੰਡੇ ਨੂੰ ਫੜਾਤੇ, ਕਹਿੰਦੇ ਕਾਕਾ ਆ ਲਾ 50 ਰੁਪਈਏ। ਮਾਤਾ ਨੇ 50 ਰੁਪਈਏ ਮੁੰਡੇ ਹੱਥੋਂ ਖੋਲੇ। ਮਾਤਾ ਕਹਿੰਦੀ ਮਹਾਂਪੁਰਖਾਂ ਨੂੰ, ਕਹਿੰਦੀ ਬਾਬਾ ਜੀ ਸਾਨੂੰ ਪੈਸੇ ਨਹੀਂ ਚਾਹੀਦੇ, ਸਾਨੂੰ ਤਾਂ ਅਮੀਰੀ ਚਾਹੀਦੀ। ਮਾਤਾ ਦੇ ਮਨ ਦਾ ਵਿਚਾਰ ਵੀ ਬਾਬਾ ਜੀ ਤੂੰ ਸ਼ਕਤੀ ਵਾਲਾ, ਅਸੀਂ ਅਮੀਰੀ ਮੰਗਾਂ, ਤੂੰ 50 ਰੁਪਏ ਦੇ ਕੇ ਟਲ ਲੈ, 50 ਰੁਪਏ ਸਾਡੇ ਘਰ ਠਰ ਜੂ, ਹੈਂ ਤੇ ਦੇਣੇ ਤਾਂ ਫਿਰ ਕੱਜ ਕੇ ਦੇ। ਉਹਨੇ 50 ਰੁਪਏ ਵਾਪਸ ਕਰਤੇ, ਕਹਿੰਦੀ ਬਾਪੂ ਬਾਬਾ ਜੀ ਆ ਲੈ ਲਓ ਵਾਪਸ। ਮਹਾਂਪੁਰਖ ਫਿਰ ਕਹਿੰਦੇ, ਕਹਿੰਦੇ ਮਾਤਾ ਅਸੀਂ ਤੈਨੂੰ ਨਹੀਂ ਦਿੱਤੇ, ਅਸੀਂ ਮੁੰਡੇ ਨੂੰ ਦਿੱਤੇ। ਜੇ ਤੂੰ ਮੇਰੀ ਲਾਉਣਾ ਚਾਹੁੰਦੀ ਹੈ ਨਾ ਤੇ ਗੱਲ ਮੰਨ ਲਾ, ਇਹਨੂੰ 50 ਰੁਪਏ ਰਹਿਣ ਦੇ। ਦੇਖੋ ਨਹੀਂ ਨਹੀਂ, ਕਹਿੰਦੀ ਬਾਬਾ ਜੀ ਅਸੀਂ ਲੈਣੇ। ਕਾਕਾ ਫੜਾ ਤੂੰ, ਫਿਰ ਫੜਾਤੇ ਬਾਬਾ ਜੀ ਨੇ ਮੁੰਡੇ ਨੂੰ, ਕਾਕਾ ਤੂੰ ਫੜਾ ਵਾਪਸ, ਆਪਾਂ 50 ਰੁਪਏ ਲੈਣੇ। ਬਾਬਾ ਜੀ ਆਪਾਂ ਤਾਂ ਮੇਰੀ ਚਾਹੀਦੀ, ਤੁਸੀਂ ਆਸ਼ੀਰਵਾਦ ਦਿਓ, ਕਿਰਪਾ ਕਰੋ, ਸਾਨੂੰ 50 ਰੁਪਏ ਨਹੀਂ ਚਾਹੀਦੇ। 50 ਰੁਪਏ ਫਿਰ ਦਿੱਤੇ ਵਾਪਸ, ਵਾਪਸ ਦੇ ਕੇ ਬਾਬਾ ਜੀ ਕਹਿੰਦੇ ਜੀ ਕੋਈ ਗੱਲ ਨਹੀਂ, ਅਮੀਰੀ ਤਾਂ ਜਦੋਂ ਆਉਣੀ ਵਕਤ ਨਾਲ ਹੀ ਆਉਣੀ, ਜਾਓ ਤੁਹਾਡੀ ਮਰਜ਼ੀ ਹੈ, 50 ਲੈ ਜਾ ਮਾਤਾ, ਲੈ ਲੈਂਦੇ ਮੁੰਡੇ ਨੂੰ 50 ਰੁਪਏ। ਕਹਿੰਦੀ ਨਹੀਂ ਸਾਨੂੰ 50 ਨਹੀਂ ਚਾਹੀਦੇ, ਤੁਹਾਡੇ ਕੋਲ ਪੈਸੇ ਥੋੜ੍ਹੀ ਲੈਣੇ, ਸਾਨੂੰ ਤਾਂ ਅਮੀਰੀ ਚਾਹੀਦੀ। ਚਲੇ ਗਏ, ਜਦੋਂ ਚਲੇ ਗਏ ਨਾ ਤੇ ਬਾਬਾ ਜੀ ਅੰਦਰ ਚੱਲੇ ਕਮਰੇ 'ਚ, ਕਮਰੇ ਜਾ ਕੇ ਸੇਵਾਦਾਰ ਨੂੰ ਕਹਿੰਦੇ, ਕਹਿੰਦੇ ਖਾਲਸਾ ਉਹਦਾ ਮੁੰਡਾ ਸੀ ਨਾ, ਮਾਤਾ ਨੂੰ ਨਾ ਬੁਲਾਈ, ਮੁੰਡੇ ਨੂੰ ਇਕੱਲੇ ਨੂੰ ਬੁਲਾਇਆ, ਉਹ ਲਿਆਏ ਕਹਿੰਦੇ ਬਾਬੇ ਨੇ ਬੁਲਾਇਆ ਤੁਹਾਨੂੰ, ਇਕੱਲੇ ਨੂੰ ਆਓ। ਬਾਬੇ ਕੋਲ ਮੁੰਡਾ ਗਿਆ, ਕਹਿੰਦੇ ਕਾਕਾ ਇਹ 50 ਰੁਪਏ ਰੱਖ ਲੈ, ਇਹ 50 ਰੁਪਏ ਰੱਖ ਲੈ, ਬੜੀ ਵੱਡੀ ਕਿਰਪਾ ਹੀ, 50 ਰੁਪਏ ਲੈ ਜਾ। ਉਹਨੇ ਰੱਖ ਲੈ, ਉਹ ਫਿਰ ਲੈ 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 ਕੇ ਚਲਿਆ ਗਿਆ। ਮਾਤਾ ਫਿਰ ਬਾਹਰ ਖੜੀ, ਕਹਿੰਦੀ ਕਾਹਦੇ ਲਈ ਬੁਲਾਇਆ ਬਾਬਾ ਜੀ ਤੈਨੂੰ, ਕੀ ਕਹਿੰਦੇ ਬਾਬਾ ਜੀ? ਕਹਿੰਦੇ ਮਾਂ ਤੇਰੇ ਅੱਗੇ ਕੀ ਝੂਠ ਬੋਲਣਾ, ਬਾਬਾ ਜੀ ਨੇ ਬੁਲਾਇਆ ਸੀ ਵੀ 50 ਰੁਪਏ ਰੱਖ ਲੈ, ਉਹਨਾਂ ਨੇ ਮੈਨੂੰ 50 ਰੁਪਏ ਫਿਰ ਦੇ ਦਿੱਤੇ। ਕਿੱਥੇ ਆ? ਕਹਿੰਦੀ ਕਿੱਦਾਂ ਦੇ? ਕਹਿੰਦੀ ਮੈਂ ਤੈਨੂੰ ਕਹਿੰਦਾ ਬਾਬੇ ਕੋਲ 50 ਰੁਪਏ ਨਹੀਂ ਲੈਣੇ, ਆਪਾਂ 50 ਹੀ ਕਰਦੇ। ਮਾਤਾ ਨੇ 50 ਰੁਪਏ ਫੜੇ, ਫਿਰ ਗਈ ਬਾਬਾ ਜੀ ਅੰਦਰ, ਕਹਿੰਦੀ ਬਾਬਾ ਜੀ ਇਹ 50 ਰੁਪਏ ਲੈ ਲਓ, ਮੈਨੂੰ 50 ਨਹੀਂ ਚਾਹੀਦੇ, ਸਭ ਤਾਂ ਮੇਰੀ ਚਾਹੀਦੀ। ਧਿਆਨ ਨਾਲ ਸ਼ਰਵਣ ਕਰਿਓ, ਜਦੋਂ ਬਾਬਾ ਜੀ ਨੂੰ 50 ਰੁਪਏ ਵਾਪਸ ਕਰਦੇ, ਬਾਬਾ ਜੀ ਕਹਿੰਦੇ ਰੱਖਦੇ ਬੀਬੀ ਟੇਬਲ ਤੇ। ਪੱਖਾ ਚੱਲਦਾ ਸੀ, 50 ਰੁਪਏ ਉੱਡ ਗਏ। ਮਾਤਾ ਨੂੰ ਕਹਿੰਦੇ, ਕਹਿੰਦੇ ਬਾਬਾ ਜੀ ਕਹਿੰਦੇ ਮਾਤਾ ਉੱਡ ਗਈ, ਨਾ ਤੇਰੇ ਕੋਲ ਰਹੇ ਨਾ ਮੇਰੇ ਕੋਲ ਰਹੇ, ਉੱਡ ਗਈ। ਕਹਿੰਦੀ ਉਹ ਤੁਹਾਡੇ ਕੋਲ ਹੀ ਆ, ਕੋਈ ਗੱਲ ਨਹੀਂ, ਉੱਡ ਗਏ ਤਾਂ ਉੱਡ ਜਾਣ, ਪਰ ਅਸੀਂ ਨਹੀਂ ਲੈਣੇ। ਇਹ ਮਾਤਾ ਇੱਥੇ ਤੇ ਮੁੰਡਾ ਰੋਡ 'ਤੇ ਚਲਾ ਗਿਆ ਅਤੇ ਪਰਲੇ ਪਾਸੇ ਜਾਣਾ ਵਾ, ਮੈਂ ਸਾਈਕਲ ਕ੍ਰੋਸ ਕਰ ਲਵਾਂ ਤਦ ਤੱਕ ਮਾਤਾ ਜਿੰਨੇ ਚਿਰ ਆਉਂਦੀ ਹੈ। ਜਦੋਂ ਉੱਥੇ ਮੁੰਡਾ ਪਹੁੰਚਿਆ, ਅੱਗੋਂ ਟਰੱਕ ਆਇਆ, ਮੁੰਡਾ ਟਰੱਕ 'ਚ ਵੱਜਿਆ, ਮੁੰਡਾ ਮਰ ਗਿਆ ਉੱਥੇ ਹੀ, ਮੁੰਡਾ ਮਰ ਗਿਆ। ਜਦੋਂ ਮਾਤਾ ਨਿਕਲੀ, ਬਾਹਰ ਰੌਲਾ ਪੈਣ ਰਿਹਾ, ਉਹ ਮਾਤਾ ਦਾ ਮੁੰਡਾ ਮਰ ਗਿਆ, ਮਾਤਾ ਦਾ ਮੁੰਡਾ ਮਰ ਗਿਆ, ਮਾਤਾ ਦਾ ਮੁੰਡਾ ਮਰ ਗਿਆ। ਮਾਤਾ ਨੇ ਵੇਖਿਆ ਜਦੋਂ ਲਾਸ਼ ਪਈ ਆ, ਵਾਪਸ ਬਾਬਾ ਜੀ ਵਾਲੇ ਪਚੀ, ਕਹਿੰਦੀ ਬਾਬਾ ਜੀ ਆ ਕੀ ਹੋ ਗਿਆ, ਆ ਕੀ ਹੋ ਗਿਆ? ਹੁਣ ਮਾਤਾ ਨੂੰ ਕਹਿੰਦੇ ਬਾਬਾ ਜੀ, ਕਹਿੰਦਾ ਅਸੀਂ ਤੇਰੇ ਵੱਲ ਨਹੀਂ ਦੇਖਿਆ, ਅਸੀਂ ਮੁੰਡੇ ਦੇ ਮੱਥੇ ਵੱਲ ਦੇਖਦੇ ਸਾਂ, ਸਾਨੂੰ ਦਿਸ ਪਿਆ ਸੀ ਇਹਦੇ ਕੋਲ 25-30 ਮਿੰਟ ਬਾਕੀ ਨੇ। ਮਾਤਾ ਉਹ 50 ਰੁਪਈਏ ਨਹੀਂ ਸੀ, ਉਹ ਬੱਚੇ ਦੀ 50 ਸਾਲ ਦੀ ਉਮਰ ਸੀ। ਪਰ ਮਾਤਾ ਤੂੰ ਏਡੀ ਜਿੱਦੀ ਹੈ, ਤੂੰ ਅਮੀਰੀ ਲੱਭਦੀ ਰਹੀ, ਪਰ ਤੂੰ ਮਹਾਂਪੁਰਖਾਂ ਦੇ 50 ਰੁਪਏ ਦੀ ਕਿਰਪਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਜਾਂ ਮਤਾ ਜਦੋਂ 50 ਰੁਪਏ ਉੱਡੇ ਸੀ ਨਾ, ਸਾਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਵੀ ਵਕਤ ਆ ਗਿਆ, ਉੱਡ ਗਿਆ। ਇੱਧਰੋਂ 50 ਉੱਡੇ, ਉੱਧਰੋਂ ਉਹਦੇ ਸਵਾਸ ਉੱਡ ਗਏ। ਹੁਣ ਪਛਤਾਉਂਦੀ ਹੈ, ਕਹਿੰਦੀ ਬਾਬਾ ਜੀ ਮੇਰੀ ਮਤ ਮਾਰੀ ਗਈ। ਤੇ ਮਹਾਂਪੁਰ ਕਹਿੰਦੇ, ਕਹਿੰਦਾ ਮਾਤਾ ਗੱਲ ਯਾਦ ਰੱਖੀ, ਅਮੀਰੀਆਂ ਗਰੀਬੀਆਂ ਦੂਰ ਦੀਆਂ ਗੱਲਾਂ, ਮਹਾਂਪੁਰਖ ਤਾਂ ਇੱਕ ਸਵਾਹ ਦੀ ਚੁਟਕੀ ਵੀ ਦੇ ਦਿੰਦੇ ਝੋਲੀ 'ਚ ਪਾ ਲੈਣੀ ਚਾਹੀਦੀ ਸੀ। ਤੇ ਤੈਨੂੰ 50 ਰੁਪਏ ਦਿੰਦਾ, ਜਿੱਡੇ ਮੁੰਡੇ ਨੂੰ ਸਾਂ ਪਰ ਤੂੰ ਖੋ ਖੋ ਕੇ ਮਾਰਦੀ ਸਾਂ, ਤੁਹਾਨੂੰ 50 ਨਹੀਂ ਚਾਹੀਦੇ। ਅੱਗੋਂ ਕਹਿੰਦੀ ਬਾਬਾ ਜੀ ਮੈਨੂੰ ਕੀ ਪਤਾ ਸੀ ਇਹ 50 ਰੁਪਏ ਉਹਦੀ ਜ਼ਿੰਦਗੀ ਦੇ ਨੇ। ਮੈਂ ਸੋਚਿਆ 50 ਰੁਪਏ ਕੀ ਲੈਣੇ ਆ, ਸੰਤ ਅਮੀਰੀ ਚਾਹੀਦੀ ਹੈ, 50 'ਚ ਅਮੀਰੀ ਥੋੜ੍ਹੀ ਆਉਣੀ। ਪਰ ਇੰਨਾ ਨਹੀਂ ਪਤਾ ਸੀ ਨਾ 50 ਵਿੱਚ ਹੀ ਅਮੀਰੀ ਸੀ, ਕਿਉਂਕਿ ਬੱਚਾ ਜਿੰਦਾ ਰਹੂ ਤੇ ਅਮੀਰੀ ਆਊਗੀ ਨਾ। ਗੁਰੂ ਪਿਆਰਿਓ ਅਸੀਂ ਵਿਚਾਰ ਨਹੀਂ ਕਰਦੇ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਪਰ ਭੋਲਿਓ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿਣਾ ਨਹੀਂ ਮੰਨਦੇ। ਕਹਿਣਾ ਮੰਨ ਕੇ ਦੇਖਿਓ, ਕਿਤੇ ਜੋ ਕਹਿੰਦੇ ਆ ਮੰਨ ਕੇ ਦੇਖ ਲਓ, ਆਪਸੀ ਜ਼ਿੰਦਗੀ 'ਚ ਆਨੰਦ ਹੀ ਆਨੰਦ ਆ, ਅਸੀਂ ਮੰਨਦੇ ਨਹੀਂ। ਤਾਂ ਗੁਰੂ ਸਾਹਿਬ ਨੇ ਕਿਹਾ, ਕਹਿੰਦਾ ਖਾਤ ਪਿਅੰਤ ਮੂਹੇ ਨਹੀਂ ਜਾਣਿਆ। ਕਹਿੰਦਾ ਸੰਸਾਰ ਦੇ ਪਦਾਰਥਾਂ 'ਚ ਮਸਤ ਆ, ਜਿਵੇਂ ਬੀਬੀ ਅਮੀਰੀ 'ਚ ਮਸਤ ਰਹਿ ਗਈ ਪਰ 50 ਰੁਪਈਏ ਨਹੀਂ ਮਿਲੇ, ਮੁੰਡੇ ਨੂੰ ਨਹੀਂ ਲੈਣ ਦਿੱਤੇ। ਫਿਰ ਗੁਰੂ ਸਾਹਿਬਾਨ ਕਹਿੰਦੇ ਖਿੰਨਵੇਂ ਮੂਹੇ ਜਾਂ ਸ਼ਬਦ ਪਛਾਣਿਆ, ਖਿੰਨਵੇਂ ਮੂਹੇ। ਵਾਹ ਬਈ ਵਾਹ, ਦੇਖੋ ਪਹਿਲਾਂ ਲਿਖਿਆ ਖਾਤ ਪਿਅੰਤ ਮੂਹੇ, ਤੇ ਉੱਥੇ ਮਰੇ ਨੇ, ਬੇਮੁੱਖ ਨੇ, ਅੱਗੇ ਫਿਰ ਲਿਖਤਾ ਕਹਿੰਦਾ ਖਿੰਨਵੇਂ ਮੂਹੇ। ਕਹਿੰਦਾ ਉਹ ਇੱਕ ਸਵਾਸ ਇੱਕ ਅੱਖ ਦੇ ਝਮੱਕੇ 'ਚ ਮਰ ਜਾਂਦੇ ਨੇ, ਇੱਕ ਅੱਖ ਦੇ ਝਮੱਕੇ 'ਚ ਉਹਨਾਂ ਦੇ ਅੰਦਰ ਦੀ ਹੋਮੇ ਖਤਮ ਹੋ ਜਾਂਦੀ ਹੈ, ਇੱਕ ਅੱਖ ਦੇ ਫੁਰਨੇ ਵਿੱਚ ਉਹਨਾਂ ਦੀ ਹੋਮੇ ਖਤਮ ਹੋ ਜਾਂਦੀ, ਸੰਸਾਰ ਦਾ ਮੋਹ ਮਰ ਜਾਂਦਾ ਹੈ। ਕਹਿੰਦੇ ਕਿਹਨਾਂ ਦਾ? ਜਾਂ ਸ਼ਬਦ ਪਛਾਣਿਆ, ਆਂਦਾ ਜਿਹਨਾਂ ਨੇ ਸ਼ਬਦ ਨੂੰ ਪਛਾਣ ਲਿਆ ਨਾ, ਜਿਹੜੇ ਨਾਮ ਸਿਮਰਨ ਕਰਦੇ ਨੇ, ਉਹਨਾਂ ਦੇ ਇੱਕ ਖੰਡ ਵਿੱਚ ਇੱਕ ਅੱਖ ਦੇ ਝਮੱਕੇ ਵਿੱਚ ਹੀ ਸੰਸਾਰ ਦੇ ਪਦਾਰਥਾਂ ਦੇ ਮੋਹ ਨੂੰ ਖਤਮ ਕਰ ਦਿੰਦੇ, ਮੌਤ ਹੋ ਜਾਂਦੀ। ਕਿਹਦੀ? ਸੰਸਾਰ ਦੇ ਮੋਹ ਦੀ ਮੌਤ ਹੋ ਜਾਂਦੀ। ਕਿਹਨਾਂ ਦੀ? ਹਰ ਇੱਕ ਚੀਜ਼ ਦੀ ਵਿਚਾਰ ਕਰਿਆ ਕਰੋ, ਜੇ ਵਿਚਾਰ ਨਹੀਂ ਹੈ ਤੇ ਕੁਛ ਵੀ ਨਹੀਂ। ਖਿੰਨਵੇਂ ਮੂਹੇ ਜਾਂ ਸ਼ਬਦ ਪਛਾਣਿਆ, ਕਹਿੰਦੇ ਉਹਨਾਂ ਦੇ ਅੰਦਰ ਦੀ ਬਿਰਤੀ, ਉਹਨਾਂ ਦੇ ਮਨ ਦੇ ਵਿਚਾਰ, ਉਹਨਾਂ ਦੇ ਮਨ ਦੀਆਂ ਤਿਸ਼ਨਾਵਾਂ, ਖਾਸ਼ਾਂ, ਭਾਵਨਾਵਾਂ ਇੱਕ ਅੱਖ ਦੇ ਫੁਰਨੇ ਵਿੱਚ ਖਤਮ ਹੋ ਜਾਂਦੀਆਂ ਨੇ। ਜਾਂ ਸ਼ਬਦ ਪਛਾਣਿਆ, ਜਿਹੜੇ ਸ਼ਬਦ ਦੀ ਪਛਾਣ ਕਰਦੇ ਨੇ, ਜਿਹੜੇ ਨਾਮ ਸਿਮਰਨ ਕਰਦੇ ਨੇ। ਫਿਰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਅਸਥਿਰ ਚੀਤ ਮਰਨ ਮਨ ਮੰਨਿਆ। ਅਸਥਿਰ ਚੀਤ, ਅਸਥਿਰ ਕਿਹਨੂੰ ਉਹਦੇ ਟਿਕਿਆ ਹੋਇਆ? ਕਹਿੰਦਾ ਜਿੰਨਾ ਚਿਰ ਮਨ ਟਿਕਦਾ ਨਹੀਂ ਨਾ, ਉਹਨਾਂ ਚਿਰ ਮਨ ਮੰਨਦਾ ਨਹੀਂ ਹੈ, ਮਰਨ ਲਈ ਤਿਆਰ ਨਹੀਂ ਹੁੰਦਾ। ਮਰਨ ਦਾ ਭਾਵ ਆਪਣੀਆਂ ਖਾਸ਼ਾਂ, ਤ੍ਰਿਸ਼ਨਾਵਾਂ, ਭਾਵਨਾ ਨੂੰ ਖਤਮ ਨਹੀਂ ਕਰਨਾ ਚਾਹੁੰਦਾ, ਜਿਨ ਚ ਮਨ ਟਿਕਦਾ ਨਹੀਂ। ਸੱਚ ਦੇ ਸਾਡਾ ਮਨ ਭਟਕਦਾ ਰਹਿੰਦਾ। ਅਸੀਂ ਲੋਕ ਚੌਂਕੜਾ ਮਾਰ ਕੇ ਬੈਠੇ ਹੁੰਦੇ ਹਾਂ ਗੁਰੂ ਘਰ ਜਾਂ ਆਪਣੇ ਘਰ ਦੇ ਅੰਦਰ ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ, ਬੈਠੇ ਹੁੰਦੇ ਹਾਂ, ਪਰ ਸਦਕੇ ਜਾਵਾਂ ਮਨ ਨਹੀਂ ਬੈਠਾ ਹੁੰਦਾ। ਮਨ ਉਡਾਰੀਆਂ ਮਾਰਦਾ, ਮਨ ਪੰਛੀ ਬੜੀਆਂ ਉਡਾਰੀਆਂ ਮਾਰਦਾ, ਪਤਾ ਨਹੀਂ ਕਿੱਥੇ ਕਿੱਥੇ ਘੁੰਮ ਆਉਂਦਾ, ਕਿੱਥੇ ਕਿੱਥੇ ਜਾ ਆਉਂਦਾ, ਧੱਕੇ ਖਾ ਕੇ ਵਾਪਸ ਆ ਜਾਂਦਾ, ਮਿਲਦਾ ਕੁਛ ਵੀ ਨਹੀਂ। ਕਿੱਥੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਅਸਥਿਰ ਚੀਤ। ਕਹਿੰਦਾ ਜੇ ਸਾਡਾ ਚਿੱਤ, ਸਾਡਾ ਮਨ ਜਿਹੜਾ, ਹਿਰਦਾ ਜਿਹੜਾ ਟਿਕ ਜਾਵੇ ਕਿਤੇ, ਤੇ ਟਿਕਦਾ ਕਦੋਂ ਆ? ਜਦੋਂ ਇਹਨੂੰ ਸਮਝ ਲੱਗਦੀ ਗੁਰਬਾਣੀ ਦੀ। ਜਿਹਨੇ ਜੇ ਸਮਝ ਨਹੀਂ ਹੈ ਕੀ ਟਿਕਣਾ ਇਹਨੇ, ਪੜ੍ਹੀ ਜਾਓ, ਪੜ ਪੜ ਗੱਡੀ ਦੱਦੀ ਪੰਡਾਂ ਪੜ੍ਹੀ ਜਾਓ। ਜਦੋਂ ਗੁਰਬਾਣੀ ਪੜ੍ਹਦਿਆਂ ਗੁਰਬਾਣੀ ਦੀ ਸਮਝ ਲਾਉਂਦੀ ਆ, ਮਨ ਟਿਕਦਾ ਹੈ, ਤੇ ਮਰਨ ਮਨ ਮੰਨੇ ਆ, ਕਹਿੰਦੇ ਫਿਰ ਮਨ ਮਰਨ ਲਈ ਤਿਆਰ ਹੋ ਜਾਂਦਾ। ਮਨ ਇੱਛਾਵਾਂ, ਤ੍ਰਿਸ਼ਨਾਵਾਂ, ਮੋਹ ਸੰਸਾਰ ਦਾ ਛੱਡਣ ਲਈ ਤਿਆਰ ਹੋ ਜਾਂਦਾ। ਮਨ ਨੂੰ ਸਮਝ ਲੱਗ ਗਈ, ਜਦੋਂ ਮਨ ਟਿਕਦਾ ਨਾ, ਉਦੋਂ ਨੂੰ ਸਮਝ ਲੱਗਦੀ ਸੰਸਾਰ ਤੇ ਮੇਰਾ ਕੋਈ ਨਹੀਂ। ਉਹਨਾਂ 'ਚ ਨਹੀਂ ਲੱਗਦੀ, ਉਹਨਾਂ 'ਚ ਤਾਂ ਗੱਲ ਪੈਂਦਾ ਹੈ। ਤੁਸੀਂ ਕਿਤੇ ਕਹਿ ਦਿਓ ਭਲਾ, ਤੁਸੀਂ ਘਰ ਬਣਾਇਆ ਆਪਣਾ, ਇੱਟਾਂ ਲਾਈਆਂ, ਪੈਸਾ ਲਾਇਆ, ਤੇ ਤੁਹਾਨੂੰ ਕੋਈ ਕਹਿ ਦੇਵੇ ਵੀ ਇਹ ਕਿਹੜਾ ਤੇਰਾ ਰਹਿਣਾ, ਇਹ ਕਿਹੜਾ ਤੇਰੇ ਕੋਲ ਸਦਾ ਰਹਿਣਾ। ਦਿਲ ਕਰਦਾ ਵੀ ਬੰਦੂਕ ਹੋਵੇ, ਇਹਨੂੰ ਗੋਲੀ ਲੰਘਾ ਦਈਏ, ਤੇ ਮੈਂ ਇੱਡੀ ਮਿਹਨਤ ਨਾਲ ਬਣਾਉਣ ਡਿਆ, ਇਹ ਬਦਦੁਆ ਦੇ ਗਿਆ ਮੈਨੂੰ, ਇਹ ਬਦਦੁਆ ਦੇ ਗਿਆ, ਕਿਹੜਾ ਤੇਰੇ ਕੋਲ ਰਹਿਣਾ। ਤੇ ਗੱਲ ਤੇ ਸੱਚ ਸੀ, ਉਹ ਬਦਦੁਆ ਲੱਗਦੀ ਏ, ਕਿਤੇ ਸਾਧੂ ਵੀ ਕਹਿ ਦੇਣ, ਮਹਾਂਪੁਰਖ ਵੀ ਕਿਤੇ ਕਹਿ ਦੇਣ, ਇਹ ਕਿਹੜਾ ਸਰੀਰ ਤੇਰੇ ਕੋਲ ਸਦਾ ਰਹਿਣਾ। ਕਾਹਦੇ? ਮਹਾਂਪੁਰਖ ਨੇ ਜਿਉਂਦਿਆਂ ਨੂੰ ਬਦਦੁਆਵਾਂ ਦੇ ਦਿੰਦੇ ਨੇ, ਇਹ ਸਰੀਰ ਤੇਰੇ ਕੋਲ ਰਹਿਣਾ। ਉਹ ਗੱਲ ਤੇ ਸੱਚ ਹੈ ਵੀ ਸਰੀਰ ਤੇਰੇ ਕੋਲ ਰਹਿਣਾ ਨਹੀਂ, ਤੈਨੂੰ ਸਮਝਾਉਣ ਡਏ ਨੇ ਵੀ ਸਰੀਰ ਤੇਰੇ ਕੋਲ ਰਹਿਣਾ ਨਹੀਂ, ਇਹ ਘਰ ਤੇਰੇ ਕੋਲ ਰਹਿਣਾ ਨਹੀਂ, ਜੈ ਘਰ ਵੇ ਤੂੰ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ। ਕਹਿੰਦਾ ਜਿਸ ਘਰ ਵਿੱਚ ਜਾ ਕੇ ਤੂੰ ਰਹਿਣਾ ਆ ਬਸਣਾ ਉਹ ਘਰ ਤੈਨੂੰ ਚੇਤੇ ਨਹੀਂ ਆਉਣ ਦਿਆ। ਦੱਸੋ ਇਹਦਾ ਮਤਲਬ ਘਰ ਆਪਣਾ ਹੋਰ ਹੈ ਨਾ ਕਿਤੇ, ਹੈ ਨਾ, ਉਹ ਸਾਨੂੰ ਚੇਤੇ ਨਹੀਂ ਹੈਗਾ। ਪਰ ਆਪਾਂ ਕਿਤੇ ਮੰਨਦੇ, ਸਾਡਾ ਕਿਤੇ ਮਨ ਸਵੀਕਾਰ ਕਰਦਾ ਇਸ ਗੱਲ ਨੂੰ ਕਿ ਫਲਾਣਾ ਸੋ ਮੈਨੂੰ ਕਹਿ ਗਿਆ ਘਰ ਤੇਰਾ ਥੋੜ੍ਹੀ ਹੈ, ਆਪਾਂ ਉਹਦਾ ਸਿਰ ਪਾੜ ਨੂੰ ਫਿਰਦੇ ਤੁਹਾਨਾ ਰਿਸ਼ਤੀ ਵਿਖਾਵਾਂ ਮੇਰੇ ਨਾਂ ਤੇ। ਉਹ ਭਾਈ ਇਹ ਸਰੀਰ ਦੇ ਨਾਂ ਤੇ ਰਜਿਸਟਰੀ ਹੈ, ਮਨ ਦੇ ਨਾਂ ਤੇ ਇਹਦੀ ਰਜਿਸਟਰੀ ਨਹੀਂ ਹੈਗੀ। ਮਨ ਦੇ ਨਾਂ ਤੇ ਰਜਿਸਟਰੀ ਸੱਚਖੰਡ 'ਚ ਹੋਣੀ ਹੈ। ਜੇ ਉੱਥੇ ਜਗ੍ਹਾ ਮਿਲ ਗਈ ਨਾ ਇੱਕ ਵਾਰੀ, ਉੱਥੇ ਟਿਕਾਣਾ ਮਿਲ ਗਿਆ, ਸਖੀ ਵੱਸ ਆਇਆ, ਫਿਰ ਛੋੜ ਨਾ ਜਾਈ ਇਹ ਰੀਤ ਭਲੀ। ਭਗਵੰਤੇ ਇੱਕ ਵਾਰੀ ਪਰਮਾਤਮਾ ਵੱਸ 'ਚ ਆ ਜਾਏ ਮੁੜ ਕੇ ਛੱਡ ਕੇ ਨਹੀਂ ਜਾਂਦਾ। ਆ ਘਰ ਬਣ ਜਾਵੇ ਛੁੱਟ ਜਾਂਦਾ, ਉਹ ਘਰ ਬਣ ਜਾਵੇ ਮੁੜ ਕੇ ਨਹੀਂ ਜਾਂਦਾ ਕਿਤੇ ਵੀ। ਉੱਥੇ ਪੱਕੇ ਬਿਸਤਰੇ ਲੱਗ ਜਾਂਦੇ, ਫਿਰ ਕੋਈ ਤਬਦੀਲੀ ਨਹੀਂ। ਉਹ ਭੋਲਿਓ, ਇੱਥੇ ਰੋਜ਼ ਚਾਦਰਾਂ ਬਦਲਣੀਆਂ ਪੈਂਦੀਆਂ, ਇੱਥੇ ਚਾਦਰਾਂ ਬਦਲਣੀਆਂ ਪੈਂਦੀਆਂ, ਸਿਰਹਾਣੇ ਬਦਲਣੇ ਪੈਂਦੇ, ਬੈੱਡ ਖਰਾਬ ਹੋ ਜਾਂਦੇ। ਸਦਕੇ ਜਾਵਾਂ ਉੱਥੇ ਕਰੀ ਬੈੱਡ ਲੱਗ ਗਿਆ, ਨਾ ਚਾਦਰ ਬਦਲਣ ਦੀ ਲੋੜ ਤੇ ਨਾ ਹੀ ਕਦੀ ਉਹਨੇ ਖਰਾਬ ਹੋਣਾ, ਜੇ ਕਦੀ ਨਹੀਂ ਜੇ ਖਰਾਬ ਹੁੰਦਾ। ਉੱਥੇ ਤੇ ਬੈੱਡ ਲੱਗ ਗਿਆ ਕਿ ਲੱਗ ਗਿਆ, ਠੀਕ ਆ, ਕਿਉਂ? ਉਹ ਭੋਲਿਓ, ਗੰਦਗੀ ਤੋਂ ਗੰਦਗੀ ਪੈਦਾ ਹੁੰਦੀ, ਤੁਹਾਡੇ ਸਰੀਰ 'ਚ ਗੰਦਗੀ ਹੈ, ਤੁਹਾਡੇ ਸਰੀਰ ਦੀ ਬਦਬੂ ਲੱਗ ਗਈ ਤੁਹਾਡੀ ਚਾਦਰ ਨੂੰ ਤਾਂ ਗੰਦੀ ਹੋ ਗਈ, ਹਫ਼ਤੇ 10 ਦਿਨ ਬਾਅਦ ਬੋ ਆਉਣ ਲੱਗ ਪਈ, ਸੱਚ ਆ। ਪਰ ਉੱਥੇ ਮਨ ਸਾਫ਼ ਜਾਂਦਾ, ਸਾਫ਼ ਨੇ ਗੰਦਗੀ ਕਿੱਥੋਂ ਦੇਣੀ, ਸਾਫ਼ ਦੇ ਕੋਲ ਤਾਂ ਸਭ ਕੁਝ ਸਾਫ਼ ਹੀ ਰਹਿਣਾ। ਉੱਥੇ ਫਿਰ ਮਨ ਵੀ ਸਾਫ਼ ਆ ਅਤੇ ਮਨ ਦੇ ਕੋਲ ਜੋ ਚੀਜ਼ਾਂ ਪਈਆਂ ਉਹ ਵੀ ਸਾਰੀਆਂ ਸਾਫ਼ ਹੀ ਪਈਆਂ, ਉੱਥੇ ਕੁਛ ਨਹੀਂ ਇਹੋ ਜਿਹੀ ਗੱਲਬਾਤ ਹੈਗੀ। ਸਿਰਫ਼ ਵਿਚਾਰ ਕਰਿਆ ਕਰੋ, ਆਪਾਂ ਵਿਚਾਰ ਨਹੀਂ ਕਰਦੇ, ਜਿਹਨਾਂ ਚਿਰ ਵਿਚਾਰ ਹੀ ਨਹੀਂ ਕਰਦੇ ਪਤਾ ਕੀ ਕਰੋ। ਗੁਰੂ ਸਾਹਿਬ ਬਣ ਕੇ ਕਹਿੰਦੇ ਆ, ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ। ਹੁਕਮ ਮੰਨੇ ਆ ਪਾਈਏ, ਧਿਆਨ ਦੇਣਾ। 918 ਅੰਗ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿਣ ਲੱਗੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਕਹਿੰਦੇ ਤਨ ਮਨ ਦੇ ਧਨ ਪਹਿਲਾਂ ਗੁਰੂ ਨੂੰ ਸੌਂਪਾਂ, ਭਲਾ ਸੌਂਪਿਆ ਆਪਾਂ ਦਿੱਤਾ ਆਪਾਂ। ਇਹਦਾ ਮਤਲਬ ਮਨ ਦੇ ਜਿੰਨੇ ਵਿਚਾਰ ਨੇ, ਜਿੰਨੀ ਤੇਰੇ ਮਨ ਦੇ ਖਿਆਲ ਨੇ, ਸਾਰੇ ਗੁਰੂ ਨੂੰ ਦੇ ਦੇ, ਸੌਂਪ ਗੁਰ ਕੋ ਦੇ। ਹੁਕਮ ਮੰਨਿਆ, ਹੁਣ ਸਭ ਕੁਛ ਸੌਂਪੋਗੇ ਤਾਂ ਹੀ ਮਨ ਹੁਕਮ ਮੰਨੂਗਾ ਨਾ ਗੁਰੂ ਦਾ, ਪਾਈਏ ਫਿਰ ਪਰਮਾਤਮਾ ਦੀ ਪ੍ਰਾਪਤੀ ਹੋਣੀ। ਤੇ ਜਿੰਨਾ ਚਿਰ ਆਪਾਂ ਦਿੱਤਾ ਹੀ ਨਹੀਂ ਸਭ ਕੁਝ ਗੁਰੂ ਨੂੰ, ਨਾ ਮਨ ਨੇ ਮੰਨਣਾ, ਜਿੰਨ ਚਿਰ ਮਨ ਮੰਨਿਆ ਨਹੀਂ ਗੁਰੂ ਦੇ ਹੁਕਮ ਨੂੰ, ਉਹਨਾਂ ਚਿਰ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਨਹੀਂ। ਆਪਾਂ ਵਿਚਾਰ ਨਹੀਂ ਕੀਤੀ, ਵਿਚਾਰ ਕਰੋ, ਹੁਕਮ ਮੰਨੋ ਗੁਰੂ ਕਿਹਦਾ, ਗਾਵੋ ਸੱਚੀ ਬਾਣੀ। ਕਹਿੰਦੇ ਵੀ ਹੁਕਮ ਮੰਨੋ ਗੁਰੂ ਕਿਹਦਾ, ਕਹਿੰਦਾ ਗੁਰੂ ਦੇ ਹੁਕਮ ਨੂੰ ਮੰਨੋ, ਜੋ ਗੁਰੂ ਜੀ ਕਹਿੰਦੇ ਆ ਉਹਨੂੰ ਸਵੀਕਾਰ ਕਰੋ। ਤੁਹਾਡੇ ਨਾਲ ਦੁੱਖ ਸੁੱਖ ਜਿਹੜੇ ਨੇ ਰਹਿਣੇ ਨੇ, ਇਹ ਪਰਮਾਤਮਾ ਦੀ ਬਖਸ਼ੀ ਦਾਤ ਆ। ਦੁੱਖ ਸੁੱਖ ਦੋਵੇਂ ਦਰ ਕੱਪੜਾ ਪਹਿਰੇ ਜਾਏ ਮਨੁੱਖ, ਇਹ ਉਸ ਪਰਮਾਤਮਾ ਦੇ ਦਰ ਤੋਂ ਮਿਲਿਆ ਹੋਇਆ ਕੱਪੜਾ ਹੈ, ਔਰ ਇਹ ਮਨ ਨੂੰ ਪਾਉਣਾ ਹੀ ਪੈਣਾ, ਹਰ ਹਾਲਤ 'ਚ ਪਾਉਣਾ ਹੀ ਪੈਣਾ। ਇਹ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ, ਇਹ ਪਰਮਾਤਮਾ ਦਰ ਤੋਂ ਮਿਲਿਆ ਹੈ। ਸੋ ਕੀ ਕਰੋ, ਗਾਵੋ ਸੱਚੀ ਬਾਣੀ। ਕਹਿੰਦੇ ਗੁਰੂ ਦੇ ਉਸ ਸੱਚੇ ਪ੍ਰਕਾਸ਼ ਨੂੰ ਗਾਵੋ ਜਿਹੜਾ ਤੁਹਾਡੇ ਅੰਦਰ ਟਿਕੇ ਅਤੇ ਤੁਹਾਨੂੰ ਕਿਤੇ ਪਹੁੰਚਾਵੇ, ਹੈ ਨਾ, ਉਹਨੂੰ ਗਾਓ। ਹੁਣ ਇਹ ਥੋੜ੍ਹੀ ਵੀ ਆਪਾਂ ਪੜ੍ਹ ਲਿਆ ਗਾ ਲਿਆ ਅਤੇ ਮਤਲਬ ਸਮਝਿਆ ਹੀ ਨਹੀਂ, ਵਿਚਾਰ ਕੀਤੀ ਨਹੀਂ, ਫਿਰ ਗੱਲ ਨਹੀਂ ਬਣਨੀ। ਤਾਂ ਗੁਰੂ ਸਾਹਿਬਾਂ ਨੇ ਕਿਹਾ, ਅਸਤਰ ਚੀਤ ਮਰਨ ਮਨ ਮੰਨਿਆ, ਗੁਰ ਕਿਰਪਾ ਤੇ ਨਾਮ ਪਛਾਣਿਆ। ਕਹਿੰਦੇ ਗੁਰੂ ਦੀ ਕਿਰਪਾ ਹੋਈ ਅਤੇ ਮੈਂ ਤਾਂ ਆਪਣੇ ਅੰਦਰ ਪਏ ਨਾਮ ਨੂੰ ਪਛਾਣ ਸਕਾਂ। ਨਾਮ ਤੁਹਾਡੇ ਅੰਦਰ ਹੈ, ਅੰਮ੍ਰਿਤ ਤੁਹਾਡੇ ਅੰਦਰ ਆ, ਬ੍ਰਹਮ ਗਿਆਨ ਤੁਹਾਡੇ ਅੰਦਰ ਹੈ, ਉਹਨੂੰ ਜੋ ਮਰਜ਼ੀ ਕਹਿ ਲਓ, ਸਭ ਕੁਝ ਤੁਹਾਡੇ ਅੰਦਰ ਹੈ। ਉਹਦੀ ਪਛਾਣ ਕਦੋਂ ਹੋਣੀ ਹੈ? ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲ ਕੇ ਸੁੱਤ ਸ਼ਬਦ ਦਾ ਮਿਲਾਪ ਕਰਕੇ ਫਿਰ ਉੱਥੇ ਪਹੁੰਚਿਆ ਜਾਣਾ, ਅੰਦਰਲੇ ਸ਼ਬਦ ਨੂੰ ਉਜਾਗਰ ਕਰਨਾ। ਫਿਰ ਆਪਾਂ ਚਲੀਏ ਖੋਜਤ ਖੋਜਤ ਅੰਮ੍ਰਿਤ ਪੀਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਖੋਜਦਿਆਂ ਖੋਜਦਿਆਂ ਮੈਂ ਆਪਣੇ ਅੰਦਰੋਂ ਅੰਮ੍ਰਿਤ ਪੀਤਾ, ਅਤੇ ਤੁਸੀਂ ਵੀ ਆਪਣੇ ਅੰਦਰੋਂ ਅੰਮ੍ਰਿਤ ਪੀਣਾ, ਉਹ ਤੁਹਾਡੇ ਅੰਦਰ ਸਾਰਿਆਂ ਦੇ ਹੈ। ਮਾਲਕ ਚੜ੍ਹਦੀਆਂ ਕਲਾ ਕਰੇ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ।